ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਲੋਕ ਸੰਤ ਉਦਰੰ ਦਿਆਲੰ ਆਸਰੰ ਗੋਪਾਲ ਕੀਰਤਨ ਨਿਰਮਲੰ ਸੰਤ ਸੰਗੇਣ ਓਟ ਨਾਨਕ ਪਰਮੇਸ਼ੁਰ ਸੰਤ ਉਦਰਣ ਦਿਆਲੰ ਆਸਰੰ ਗੋਪਾਲ ਕੀਰਤਨ ਨਿਰਮਲੰ ਸੰਤ ਸੰਗੇਣ ਓਟ ਨਾਨਕ ਪਰਮੇਸ਼ੁਰ ਚੰਦਨ ਚੰਦ ਨਾ ਸਰਦ ਰੁੱਤ ਮੂਲ ਨ ਮਿਟਈ ਕਾਮ ਸੀਤਲ ਥੀਵੈ ਨਾਨਕ ਜਪੰਦੜੋ ਹਰ ਨਾਮ ਪੌੜੀ ਚਰਨ ਕਮਲ ਕੀ ਓਟ ਉਦਰੇ ਸਗਲ ਜਨ ਸੁਣ ਪ੍ਰਤਾਪ ਗੋਵਿੰਦ ਨਿਰਭਉ ਭਈ ਮਨ ਟੋਟ ਨਾਇਆਵੈ ਮੂਲ ਸੰਚਿਆ ਨਾਮ ਧਨ ਸੰਤ ਜਨਾ ਸਿਉ ਸੰਗ ਪਾਈਐ ਵੱਡਾ ਪੁੰਨ ਆਠ ਪਹਿਰ ਹਰ ਧਿਆਈ ਹਰ ਜਸ ਨਿਤ ਸੁਨ ਸੰਤ ਜਨਾ ਸਿਉ ਸੰਗ ਪਾਈਐ ਵੱਡਾ ਪੁੰਨ ਆਠ ਪਹਿਰ ਹਰ ਧਿਆਈ ਹਰ ਜਸ ਨਿਤ ਸੁਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਪਰਮ ਸਨਮਾਨ ਯੋਗ ਜੁਗ ਹੋ ਜੁਗ ਅਟਲ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਅਸਥਾਨ ਵਿਖੇ ਸਜੇ ਹੋਏ ਗੁਰਮਤ ਦੀਵਾਨ ਦੀ ਆਪ ਜੀ ਹਾਜ਼ਰੀ ਭਰ ਰਹੇ ਹੋ। ਅੱਜ ਜੋ ਸਤਿਗੁਰਾਂ ਨੇ ਪਾਵਨ ਪਵਿੱਤਰ ਅੰਮ੍ਰਿਤ ਸ਼ਬਦ ਹੁਕਮਨਾਮੇ ਦੇ ਰੂਪ ਵਿੱਚ ਬਖਸ਼ਿਸ਼ ਕੀਤਾ ਹੈ, ਜੈਤ ਸਰੀ ਕੀ ਵਾਰ ਪੰਚਮ ਗੁਰਦੇਵ ਸਤਿਗੁਰੂ ਗੁਰੂ ਅਰਜਨ ਦੇਵ ਜੀ ਮਹਾਰਾਜ ਵੱਲੋਂ ਉਚਾਰਨ ਕੀਤੀ ਹੋਈ ਹੈ। ਇਸ ਦੀ 17ਵੀਂ ਪੌੜੀ ਹੈ। ਜੋ ਸਤਿਗੁਰਾਂ ਨੇ ਅੱਜ ਸਾਨੂੰ ਹੁਕਮ ਰੂਪ ਬਖਸ਼ਿਸ਼ ਕੀਤੀ ਹੈ। ਦਾਸ ਨੇ ਇੱਕ ਵਾਰ ਅੱਗੇ ਵੀ ਅਰਜ਼ ਕੀਤੀ ਸੀ, ਜੈਤਸਰੀ ਕੀ ਵਾਰ ਦੀਆਂ ਕੁੱਲ ਪੌੜੀਆਂ ਜੋ ਨੇ ਉਹ 20 ਨੇ, ਔਰ ਇੱਕ ਇੱਕ ਪੌੜੀ ਦੇ ਨਾਲ ਸਤਿਗੁਰਾਂ ਨੇ ਦੋ ਦੋ ਸਲੋਕ ਦਰਜ ਕੀਤੇ ਨੇ। ਭਾਵਾਂ ਕਿ ਦੂਸਰੇ ਸਲੋਕ ਉੱਪਰ ਸਰਲੇਖ ਸਲੋਕ ਨਹੀਂ ਪਾਇਆ, ਪਰ ਹੈ ਉਹ ਵੀ ਸਲੋਕ। 20 ਪੌੜੀਆਂ ਨੇ ਔਰ 40 ਸਲੋਕ ਨੇ, ਔਰ ਇਸ ਵਾਰ ਦੇ ਅੰਦਰ ਪਹਿਲਾ ਜੋ ਸਲੋਕ ਹੈ ਹਰ ਪੌੜੀ ਵਿੱਚ, ਪਹਿਲਾ ਸਲੋਕ ਸਤਿਗੁਰਾਂ ਨੇ ਸਹਿਸਕ੍ਰਿਤੀ ਵਿੱਚ ਉਚਾਰਨ ਕੀਤਾ ਹੈ। ਸਾਰੀ ਵਾਰ ਵਿੱਚ ਮੈਂ ਫਿਰ ਅਰਜ਼ ਕਰਾਂ, 20 ਪੌੜੀਆਂ ਵਿੱਚ ਬਣਤਰ ਐਸੀ ਬਣਾਈ, ਤਰਤੀਬ ਇਹ ਦਿੱਤੀ, ਪਹਿਲਾ ਸਲੋਕ ਜਿਹੜਾ ਪੌੜੀ ਨਾਲ ਆਏਗਾ ਉਹ ਸਹਿਸਕ੍ਰਿਤੀ ਵਿੱਚ ਹੋਵੇਗਾ, ਤੇ ਦੂਸਰਾ ਸਲੋਕ ਜਿਹੜਾ ਆਏਗਾ ਪੌੜੀ ਨਾਲ ਉਹ ਲਹਿੰਦੀ ਪੰਜਾਬੀ ਹੈ, ਉਹ ਲਹਿੰਦੀ ਦਾ ਹੈ। ਤੇ ਜਿਹੜੀ ਪੌੜੀ ਹੈ ਇਹ ਸਤਿਗੁਰਾਂ ਨੇ ਠੇਠ ਪੰਜਾਬੀ ਦੇ ਵਿੱਚ ਉਚਾਰਨ ਕੀਤੀ ਹੈ। 20 ਪੌੜੀਆਂ 40 ਸਲੋਕ ਨੇ, 17ਵੀਂ ਪੌੜੀ ਇਹ ਸਤਿਗੁਰੂ ਨੇ ਅੱਜ ਹੁਕਮ ਰੂਪ ਵਿੱਚ ਦਿੱਤੀ ਹੈ। ਤੇ ਅੱਜ ਦੀ ਜੋ ਵਿਚਾਰ ਦਾ ਮਰਕਜ਼ ਜਾਂ ਵਿਸ਼ਾ ਜਾਂ ਧੁਰਾਕ ਹੈ ਉਹ ਇਹ ਹੈ ਕਿ ਪਰਮਾਤਮਾ ਦੇ ਪਿਆਰੇ ਸੰਤ ਜਨ ਉਹਨਾਂ ਦਾ ਉਧਾਰ ਹੁੰਦਾ ਹੈ ਗੋਪਾਲ ਪਰਮਾਤਮਾ ਦਾ ਕੀਰਤਨ ਕਰਕੇ, ਔਰ ਜਿਨ੍ਹਾਂ ਨੂੰ ਉਹਨਾਂ ਦੀ ਸੋਭਤ ਸੰਗਤ ਨਸੀਬ ਹੋ ਜਾਏ ਉਹਨਾਂ ਦਾ ਜੀਵਨ ਵੀ ਪਵਿੱਤਰ ਨਿਰਮਲ ਹੋ ਜਾਂਦਾ ਹੈ। ਦੂਸਰਾ ਬਚਨ ਕਿ ਪਰਮਾਤਮਾ ਦੇ ਨਾਮ ਤੋਂ ਵਿਛੁੰਨੇ ਹੋਏ ਬੰਦੇ ਉਹਨਾਂ ਦੇ ਅੰਦਰ ਇੱਕ ਤਪਸ਼ ਇੱਕ ਅੱਗ ਹੈ, ਉਹ ਤਪਸ਼ ਉਹ ਅੱਗ ਟਿਕਣ ਨਹੀਂ ਦਿੰਦੀ, ਤੇ ਉਸ ਅੰਦਰ ਦੀ ਜਿਹੜੀ ਮਾਨਸਿਕ ਅੱਗ ਹੈ ਜੋ ਅੰਦਰ ਅੱਗ ਤਪੀ ਹੈ, ਆਤਮਕ ਤੌਰ ਤੇ ਅੱਗ ਸ਼ਬਦ ਵਰਤਾਂ, ਉਸ ਅੰਦਰੂਨੀ ਅੱਗ ਨੂੰ ਬਾਹਰੂਨੀ ਕੋਈ ਵੀ ਚੀਜ਼ ਜਿਹੜੀ ਉਹ ਠੰਡਿਆ ਨਹੀਂ ਕਰ ਸਕਦੀ। ਉਸ ਵਿੱਚ ਸਤਿਗੁਰਾਂ ਨੇ 3 ਬਚਨ ਕਹੇ ਨੇ, ਚੰਦਨ ਸ਼ੀਤਲ ਹੁੰਦਾ ਠੰਡਾ ਹੁੰਦਾ, ਪਰ ਅੰਦਰ ਦੀ ਖਿਆਲਾਂ ਦੀ ਅੱਗ ਨੂੰ ਚੰਦਨ ਦਾ ਲੇਪਣ ਕਿਵੇਂ ਠੰਡਿਆ ਕਰੇਗਾ। ਬਾਹਰ ਦੀ ਸਰਦੀ ਦੀ ਰੁੱਤ ਵਿੱਚ ਵੀ ਬੰਦਾ ਬੈਠਾ ਰਹੇ, ਅੰਦਰ ਦੇ ਖਿਆਲ ਤਪਿਸ਼ ਠੰਡੀ ਨਹੀਂ ਹੁੰਦੀ। ਤੇ ਨਾਲ ਮਹਾਰਾਜ ਜੀ ਨੇ ਕਿਹਾ ਵੀ ਜੇ ਚੰਦਰਮਾ ਦੀ ਚਾਨਣੀ ਸ਼ੀਤਲ ਹੈ ਤੇ ਚੰਦਰਮਾ ਦੀ ਚਾਨਣੀ ਵਿੱਚ ਵੀ ਇਨਸਾਨ ਦੇ ਅੰਦਰ ਖਿਆਲਾਂ ਦੀ ਠੰਡ ਨਹੀਂ ਬਣੇਗੀ, ਪਰ ਮਿਟ ਸਕਦੀ ਹੈ ਜੇ ਪਰਮਾਤਮਾ ਦੇ ਸੀਤਲ ਨਾਮ ਨਾਲ ਜੁੜੇ। ਫਿਰ ਸਤਿਗੁਰੂ ਨੇ ਪੌੜੀ ਦੇ ਵਿੱਚ ਪ੍ਰਭੂ ਦੇ ਚਰਨ ਕਮਲਾਂ ਦਾ ਆਸਰਾ, ਵੱਡੇ ਭਾਗਾਂ ਨਾਲ ਸੰਗਤ ਨਸੀਬ ਹੁੰਦੀ ਏ, ਜਿਹੜਾ ਨਾਮ ਧਨ ਇਕੱਤਰ ਕਰ ਲਵੇ ਉਹ ਸੰਚਿਆ ਹੋਇਆ ਕਦੀ ਨਖੁੱਟਦਾ ਨਹੀਂ, ਇਹ ਸਤਿਗੁਰੂ ਨੇ ਪੌੜੀ ਵਿੱਚ ਸਾਨੂੰ ਬਖਸ਼ਿਸ਼ ਕੀਤੀ ਏ। ਆਓ ਇਸ ਅੰਮ੍ਰਿਤ ਬਚਨ ਨੂੰ ਗੁਰੂ ਬਖਸ਼ਿਸ਼ ਨਾਲ ਆਪਾਂ ਵਿਚਾਰ ਸਕੀਏ। ਆਪ ਜਿਤਨੇ ਇਸ ਹਜ਼ੂਰ ਦੇ ਦਰਬਾਰ ਵਿੱਚ ਹਾਜ਼ਰ ਹੋ, ਔਰ ਜੋ ਆਪਣੇ ਘਰਾਂ ਵਿੱਚ ਦੇਸ਼ ਵਿਦੇਸ਼ ਵਿੱਚ ਬੈਠੇ ਸਰਵਣ ਕਰ ਰਹੇ ਹੋ, ਕਿਰਪਾ ਕਰੋ, ਅਸੀਸ ਬਖਸ਼ੋ, ਪਿਆਰ ਅਦਬ ਦੇ ਨਾਲ ਕੋਈ ਵੀ ਰਸਨਾ ਵਿਰਵੀ ਵਾਂਝੀ ਨਾ ਰਹੇ, ਉਚਾਰਨ ਕਰੋ ਜੀ ਸਤਨਾਮ ਸ਼੍ਰੀ ਵਾਹੇ ਗੁਰੂ ਜੀ, ਕਰੋ ਬਖਸ਼ਿਸ਼, ਫਿਰ ਉਚਾਰਨ ਕਰੋ ਜੀ ਸਤਨਾਮ ਸ਼੍ਰੀ ਵਾਹੇ ਗੁਰੂ ਜੀ।
ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਲੋਕ संत उदरण दयालं आसरं गोपाल कीर्तन है।
पहले श्लोक दे अमृत बचन में संत उदरण दयालं आसरं गोपाल कीर्तन है। इत्थे संत दा लफजी अर्थ संत जन प्रभु दे प्यारे, दयालंग दा अर्थ करांगे दयालु परमात्मा, उदरण दा अर्थ हुंदा उदार होना पार उतारा हो जाना। इहदा अर्थ कि जिन्ना संत जाना ने अपनी जिंदगी दा आधार गोपाल दा कीर्तन बनाया है, परमेश्वर दा कीर्तन अपनी जिंदगी दा आधार बनाया है, ओ संत जाना नूं ओ दयालु परमात्मा दे संत जन भाव सागर तो उन्हां दा उधार होया है, उन्हां दा पार उतारा होया है। फिर अर्थ अर्ज करदे हां कि उस पार ब्रह्म परमेश्वर दे कीर्तन नूं जिन्ना संत जना ने आसरा आधार बनाया, प्रभु दी सिफत सला कीर्तन दी बरकत नाल उन्हां दा इस भाव सागर तो उधार होया है।
निर्मलं संत संगेण,
निर्मलं संत संगेण, फिर एको जै संत जन एको जै इबादत करन वालियां रूहां उन्हां दी संगत करन दे नाल अपवित्र हिरदा भी निर्मल हो जांदा है। फिर इस बिनती नूं पहली तुक विच है कि परमात्मा दे आसरा ओट कीर्तन दा सहारा लिया, उन्हां नाल उन्हां संत जना दा उधार होया, ते उन्हां संत जना दी जे कोई संगत करेगा ते उस दा हिरदा अत दा निर्मल उन्हां दी सोबद करके अंदरूनी पवित्रता मिलदी है।
ओट नानक परमेश्वर है,
ओट नानक परमेश्वर है। उन्हां दी संगत करके क्यों पवित्रता मिल गई? क्योंकि उन्हां संत जाना ने पार ब्रह्म परमेश्वर दी ओट लई है, हिरदा पवित्र हो जांदा है उन्हां दी सोबत नाल, क्योंकि उन्हां परमात्मा दी ओट लई जिग्यासु दा हिरदा प्रभु विच जुड़ जांदा है। ये पहले सलोक दियां दो तुकां ने। इस दी व्याख्या लई क्योंकि जरूरी है एक एक बचन दे अर्थ और आपां व्याख्या करी जाइए, मैं एक बेनती आप नूं करांगा, लाइव चल रही है, सारे अपने घरां च भी सुन रहे हां कि जो गुरु ग्रंथ साहिब दा शब्द कह रहा है असली उस नूं छड के खब्बे सज्जे व्याख्या करन दा यतन ना करिए। मेरी बेनती है कथा नूं कथा ही रहन दईए, शब्द दी व्याख्या नूं शब्द दे मूल रूप नाल ही जुड़े रहन दईए। हुण इत्थे शब्द संत जन आया है ते मैनूं पता है हर टीकाकार ने, कोई टीकाकार ने, चाहे संप्रदायी ने चाहे आधुनिक युग दे टीकाकार ने, किसी टीके नूं फोल के खोल के आप जी इस पौड़ी दे अर्थ पढ़ियो, हर टीकाकार ने अर्थ यही कीते ने तेरे संत जना दा उधार हुंदा है क्योंकि वह तेरे कीर्तन दा आसरा लेंदे आ। उस तों बाद जेड़ा उन्हां दी संगत करदा है उन्हां अंदर पवित्रता आउंदी है क्योंकि वह परमात्मा दी ओठ प्रभु दे सहारे जींदे आ। हुण मुश्किल इस चीज दी है कि शब्द पॉजिटिव रूप च कह रहा है। मैं तां बेनती कर लगा इस सलोक विच पॉजिटिव भेखी का जिक्र नहीं, पखंडी का जिक्र नहीं, इस विच विचारी संत शब्द दे थले कुकर्म करन वाले का जिक्र नहीं, इस विच बिल्कुल एक उस शख्सियत का जिक्र किया गया है, उन्हां पवित्र जीवनां का जिक्र किया गया है जेड़े नाम च जुड़े ने कीर्तन च भिजे ने। मैं तां कहा जे हुण शब्द तां कह रहा है पवित्रता ते मैं कथा करदे आ पौणा घंटा उन्हां दी तप्पड़ रोली जावां जेडे बंदे पखंड करदे आ, मेरा ख्याल है शब्द दी व्याख्या नाल धक्का होवेगा। फिर अर्ज है जो शब्द च कोई शक नहीं कि धर्म दी दुनिया च इकले सिख नहीं, पूरे संसार विच झाती तुसीं मारो जिथे असलियत होवेगी उत्थे नकल जरूर होवेगी, क्योंकि नकल जिथे होवेगी उत्थे असलीयत दा काल नहीं पिया होगा, उत्थे असलीयत भी किते ना किते जरूर होगी। गुरु ग्रंथ साहिब दी बाणी ने एक पास अड़ो के द्वैश विच कदी उपदेश नहीं किया, थोड़ी जी मेरी इस करके बेनती सी क्योंकि अज व्याख्या चलेगी, कई मन च यह फुरने ख्याल उठ सकते हैं कि अज देहधारियां दे गीत अज संतां दे गीत, मैनू पता है साड़ी जो साइकी अज बन चुकी है। मैं बेनती तां कर लगा असी गुरु ग्रंथ साहिब विचों ओ पख लैण दा यतन करना अज इहदे विच। हाँ जे भेखी नाल संबंधित हुंदा आपां उहदी व्याख्या जरूर करदे, पर मैं आप नूं थोड़ी जी आरंभ विच अर्ज कर देंगा, गुरु कदी द्वेष विच एक पासड़ हो के धड़े विच आ के नहीं बोलता। गुरु दा धर्म ही धड़ा है, गुरु दा पासा केवल परमात्मा है, गुरु दे शब्द दा नरोल ते नरोल पासा केवल सच है। गुरु ग्रंथ साहिब जी ने दोनों पक्ष साडे सामने रखे आ। मैं थोड़ा जिहा आरंभ च इहदी कथा करन तों पहला गुरु शब्द आया, संत शब्द आया, ज्ञानी शब्द आया, पंडित शब्द आया, ब्राह्मण शब्द आया, काजी शब्द आया, मुल्ला शब्द आया, जिन्ने भी शब्द ने जैनी शब्द आदि कहा, गुरु ने दोनों पक्ष रखे। एक पासे उन्होंने सही जीवन का जिक्र किया, दूजे पासे जेड़े उस शब्दों के थले धर्म की शब्दावली भेख के थले पाप कर रहे सन, जिक्र उन्हों का भी किया है। पहली गल, आप सब नूं पता है गुरु ग्रंथ साहिब विच गुरु शब्द नूं बड़ी महानता दित्ती गई। असी महाराज जी दे सवेरे आसा की वार विच पहली पौड़ी नाल पहला सलोक ही यह है कि बलहारी गुर अपने दोहाड़ी सदवार, जिन मानस ते देवते किए करत न लागी बहार। हुण इत्थे गुरु तो बलहार जान दी कुरबान जान दी वार ने जान दा जिक्र किया, जां असी बाणी शब्द पढ़ने नारायण नरपत नमस्कार है, ऐसे गुरु को बल बल जाइए आप मुक्त मोहि तारै सिफत कीती गई। जां सतगुरु दी बाणी विच हजूर ने फरमाया नानक सोधे सिमरत बेद पार ब्रह्म गुर नाही भेद, गुर पूरा भेट्यो वडभागी मने भया प्रगासा, कोई ना पहुंचन हारा दूजा अपने साहिब का परवासा। खैर बेअंत शब्द ने गुरु की सिफत विच गुरु की उपमा विच, मेरी फिर सुनियो, गुरु शब्द का जिहड़ा अखरी अर्थ है वह पखंड नहीं। गुरु का जिहड़ा जे आपां कोश विच देखांगे जां विचारवाना दे असी कोश देखांगे उहदे विच गुरु का अर्थ गो अते रू ग्री धातू तो बने, जेड़ा हनेरे नूं खत्म करके ज्ञान दा प्रकाश करदा है। गुरु शब्द दे अर्थ कोशक तौर ते गलत नहीं कर सकांगे, पर जदों गुरु शब्द दे थले भेक पखंड परपंच होया फिर गुरु साहिब ने ते इत्थों तक भी वचन किया काचे गुरते मुक्त ना हुआ। गुरु जी ने कहा गुरु जिन्हां का अंधला सिख भी अंधले कर्म करेन, इतों तक शब्द वरते जिथे कहने तेरे तो बलिहार जावा उथे बाणी च एक बचन है कबीर माए मुंडो ते गुरु की जाते भरम ना जाए, ये शब्द भी सतगुरां ने गुरु शब्द बारे बोले। मेरी फिर बेनती सुनियो, कोश अनुसार गुरु का अर्थ अंधकार खत्म करने वाला होर बेअंत अर्थ किए गए, पर जिथे परपंच आया उथे माए मुंडो ते गुरु की काचे गुर ते मुक्त ना हुआ, गुरु जिन्हां का अंधला ये शब्द वरते। इहदा मतलब दोनों पक्ष रखे सामने भी गुरु शब्द के थले भी अज भी तुसीं देखोगे सतगुरु गुरु शब्द के थले अनेक तरह के परपंच ने। असी कुरबान जाइए गुरु जोत तो जिन्हें सचमुच दसा जामिया विच शब्द का प्रचार प्रसार बाणी की इन्नी उपमा की दसा शरीरों विच विचर के उन्होंने सदा लई सानू गुरु ग्रंथ साहिब के शब्द नाल जोड़ दिता। इत्थे परपंच भेख नूं थां नहीं हो सकदी। दूसरी गल, मैं शब्द वरत्या जी ज्ञानी है, गुरु साहब ने बाणी च वरत्या ज्ञानी दर ते जिन्हों ज्ञान है। असी बोलने कथा करने संगत शब्द ज्ञानी वरदी, ये साडे वाचक शब्दां करके आप जी कह रहे हो ज्ञानी, क्योंकि जो तुसी साडे बोल सुनदे, मैं अपनी गल करांगा बोल नूं सुन के आप जी ज्ञानी कहोगे, पर गुरु ग्रंथ साहिब कहिंदा बोलां दे करके ज्ञानी नहीं हुंदा, सुरत दी अडोलता करके ज्ञानी हुंदा है। देखो शब्द असी पढ़ने हैं, एक पासे महाराज कहिंदे ने ज्ञानी गुरबिन भगत ना होए, ਜਾਂ ਫਿਰ ਜਦੋਂ ਪਾਠ ਕਰਨੇ ਆ ਦੂਜਾ ਪੱਖ ਰੱਖਦੇ ਆ ਪਰਣਵਤ ਨਾਨਕ ਗਿਆਨੀ ਕੈਸਾ ਹੋਏ ਆਪ ਪਛਾਣੈ ਬੂਝੈ ਸੋਏ ਗੁਰ ਪ੍ਰਸਾਦ ਕਰੇ ਵਿਚਾਰ ਸੋ ਗਿਆਨੀ ਦਰਗਾਹ ਪ੍ਰਵਾਨ ਜਾਂ ਬਾਬਾ ਜੀ ਨੇ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਕਿਹਾ ਭੈ ਕਾਹੂ ਕੋ ਦੇਤ ਨੈ ਨਹਿ ਭੈ ਮਾਨਤ ਆਨ ਕਹੁ ਨਾਨਕ ਸੁਣ ਰੇ ਮਨਾ ਗਿਆਨੀ ਤਾਹੇ ਬਖਾਨ। ਮੈਂ ਕਿਹਾ ਦੋਨੋਂ ਪੱਖ ਆ ਗਏ ਨਾ ਜੀ ਇਹਦੇ ਵਿੱਚ, ਗਿਆਨੀ ਦਾ ਇੱਕ ਪੱਖ ਵਾਚਕ ਵੀ ਹੈ ਜਿਹਨੂੰ ਗੁਰੂ ਸਾਹਿਬ ਨੇ ਕਿਹਾ ਗੱਲੀ ਅਸੀਂ ਚੰਗੀਆਂ ਆਚਾਰੀ ਬੁਰੀਆਂ, ਇੱਕ ਫਿਰੇ ਘਨੇਰੇ ਕਰਾਂ ਗੱਲਾਂ ਗੱਲੀ ਕਿਨੇ ਨਾ ਪਾਇਆ, ਇਹ ਵੀ ਗਿਆਨ ਹੈ। ਇਸ ਤੋਂ ਅਗਲੀ ਬੇਨਤੀ, ਅਸੀਂ ਗੁਰੂ ਗ੍ਰੰਥ ਸਾਹਿਬ ਵਿੱਚ ਪੰਡਿਤ ਸ਼ਬਦ ਪੜ੍ਹਨੇ ਆ, ਉਹਨੂੰ ਸਤਿਗੁਰੂ ਨੇ ਕਰਮ ਕਾਂਡੀ ਰੂਪ ਵਿੱਚ ਵੀ ਕਿਹਾ ਸੁਣ ਪੰਡਿਤ ਕਰਮਾਕਾਰੀ, ਪਰ ਦੂਜੇ ਪਾਸੇ ਉਸ ਸ਼ਬਦ ਦੀ ਆਤਮਕ ਤੌਰ ਤੇ ਜਿਹੜੀ ਖੂਬਸੂਰਤੀ ਜਿਹਦੇ ਅੰਦਰ ਸੁਰਤ ਟੁਕੀ ਏ ਉਹਨੂੰ ਗੁਰੂ ਜੀ ਨੇ ਕਿਹਾ ਕਿ ਸੋ ਪੰਡਿਤ ਜੋ ਮਨ ਪ੍ਰਬੁੱਧ ਹੈ ਰਾਮ ਨਾਮ ਆਤਮ ਮੈਂ ਸੋਧੈ ਰਾਮ ਨਾਮ ਸਾਰਸ ਪੀਵੈ ਉਸ ਪੰਡਿਤ ਕਹਿ ਉਪਦੇਸ਼ ਜਗ ਜੀਵੈ। ਮੇਰੀ ਬੇਨਤੀ ਹੈ ਪਿਆਰੇ ਸੁਣਿਓ ਧਿਆਨ ਨਾਲ, ਹੁਣ ਇਹਦੇ ਵਿੱਚ ਇੱਕ ਪੰਡਿਤ ਦਾ ਪਾ ਕਰਮ ਕਾਂਡੀ ਹੈ, ਦੂਜਾ ਪੰਡਿਤ ਦਾ ਅਰਥ ਆਤਮਕ ਜੀਵਨ ਦੀ ਪ੍ਰਾਪਤੀ ਵਾਲਾ ਹੈ। ਇੱਥੇ ਸਰ ਸ਼ਬਦ ਹੈ ਕਾਜ਼ੀ, ਚਲੋ ਬਾਣੀ 'ਚ ਜ਼ਿਆਦਾ ਅਰਬੀ ਦਾ ਸ਼ਬਦ ਕਾਦੀ ਆਇਆ, ਕਾਦੀ ਕੂੜ ਬੋਲ ਮਲ ਖਾਏ ਝੂਠ ਬੋਲ ਕੇ ਮੈਲ ਖਾ ਰਿਹਾ, ਪਰ ਬਾਣੀ ਨੇ ਇਹ ਵੀ ਕਿਹਾ ਕਾਦੀ ਸੋ ਜੋ ਉਲਟੀ ਕਰੇ ਜਿਹੜਾ ਵਾਸ਼ਨਾਵਾਂ ਤੋਂ ਉਲਟ ਚੱਲਦਾ ਹੈ। ਮੇਰੇ ਕਹਿਣ ਤੋਂ ਮੁਰਾਦ ਗੁਰੂ ਗ੍ਰੰਥ ਸਾਹਿਬ ਵਿੱਚ ਜਿਤਨੇ ਅੰਮ੍ਰਿਤ ਬਚਨ ਨੇ ਗੁਰੂ ਕਦੀ ਦਵੈਸ਼ 'ਚ ਨਹੀਂ ਬੋਲਦੇ, ਕਦੀ ਧੜੇ 'ਚ ਨਹੀਂ ਬੋਲਦੇ, ਗੁਰੂ ਕਦੀ ਇਹ ਨਹੀਂ, ਕਿਉਂਕਿ ਜਿੱਥੇ ਪਿਆਰਿਓ ਧੜਾ ਆ ਜਾਏਗਾ ਉੱਥੇ ਪਾਪ ਪ੍ਰਵਿਰਤ ਜ਼ਰੂਰ ਹੋਵੇਗਾ। ਗੁਰੂ ਦਾ ਧਰਮ ਧੜਾ ਹੈ, ਕਿਉਂਕਿ ਧੜੇ ਵਿੱਚ ਸਾਰੇ ਬੰਦੇ ਇੱਕੋ ਜਿਹੇ ਨਹੀਂ ਹੁੰਦੇ, ਫਿਰ ਬੰਦਾ ਆਪਣਾ ਧੜਾ ਬਚਾਉਣ ਲਈ ਪੂਰਾ ਜ਼ੋਰ ਲਾਉਂਦਾ ਹੈ। ਇਸ ਕਰਕੇ ਮੈਂ ਆਰੰਭ 'ਚ ਬੇਨਤੀ ਕੀਤੀ ਕਿ ਅੱਜ ਜਿਹੜਾ ਸ਼ਬਦ ਸੰਤ ਆਇਆ ਹੈ ਇਸ ਨੂੰ ਅਸੀਂ ਪੋਜ਼ਿਟਿਵ ਪੱਖ ਤੋਂ ਲੈਣਾ। ਮੈਨੂੰ ਬਿਲਕੁਲ ਪਤਾ ਹੈ ਕਿ ਬੜੇ ਸ਼ਬਦ ਨੇ ਗੁਰੂ ਗ੍ਰੰਥ ਸਾਹਿਬ 'ਚ, ਜਿਵੇਂ ਬਾਣੀ ਵਿੱਚ ਕਬੀਰ ਸਾਹਿਬ ਨੇ ਇਹ ਸ਼ਬਦ ਵਰਤਿਆ, ਉਹ ਹਰ ਕੇ ਸੰਤ ਨਾ ਆਖੀਐ ਬਾਂ ਨਾਰਸ ਕੇ ਠੱਗ। ਗੁਰੂ ਗੋਬਿੰਦ ਸਿੰਘ ਜੀ ਨੇ ਬੜੇ ਪ੍ਰਮਾਣ ਦਿੱਤੇ ਆ, ਇੱਕ ਮਹਾਰਾਜ ਜੀ ਦਾ 33 ਸਵਈਆਂ ਵਿੱਚ ਬਚਨ ਹੈ, ਆਖਣ ਭੀਤਰ ਤੇਲ ਕੋ ਡਾਰ ਕੈ ਸੋ ਲੋਗਨ ਨੀਰ ਬਹਾਏ ਦਿਖਾਵੈ, ਜੋ ਧਨਵਾਨ ਲਖੈ ਨੀ ਸੇਵਕ ਤਾਹੇ ਪਰੋਸ ਪ੍ਰਸਾਦ ਜਮਾਵੈ, ਜੋ ਧਨਹੀਨ ਲਖੈ ਤੈ ਦੇਤ ਨੈ ਮੰਗਨ ਜਾਤ ਨ ਮੁਖੋ ਦਿਖਾਵੈ, ਲੁੱਟ ਤੈ ਪਸ਼ ਲੋਗਨ ਕੋ ਕਬਹੂ ਨਾ ਪਰਮੇਸ਼ਰ ਕੇ ਗੁਣ ਗਾਵੈ। ਗੁਰੂ ਗੋਬਿੰਦ ਸਿੰਘ ਜੀ ਦਾ ਇਸ 33 ਸੋਈਆਂ ਵਿੱਚੋਂ ਸੋਈਆ ਹੈ। ਮੈਂ ਸਿਰਫ ਬੇਨਤੀ ਇਸ ਕਰਕੇ ਵੀ ਆਪਾਂ ਜਿਹੜੀ ਵਿਚਾਰ ਕਰਨੀ ਹੈ ਇਸ ਨੂੰ, ਇਸ ਵਿੱਚ ਉਸ ਸੰਤ ਦਾ ਮੈਂ ਕਿਸੇ ਸੰਪਰਦਾ ਨਾਲ ਜੋੜ ਕੇ ਅਰਥ ਨਹੀਂ ਕਰਾਂਗਾ ਵੀ ਇਸ ਸੰਪਰਦਾ ਵਿੱਚੋਂ ਸੰਤ ਨਿਕਲਦੇ ਨੇ, ਇਸ ਜਥੇਬੰਦੀ ਵਿੱਚੋਂ ਜਾਂ ਇਸ ਥਾਂ ਤੋਂ। ਪਿਆਰਿਓ ਆਪ ਗ੍ਰਿਸ਼ਤੀ ਹੋ, ਜੇ ਗੁਰੂ ਨਾਨਕ ਸਾਹਿਬ ਦੀ ਕਿਰਪਾ ਹੋ ਜਾਏ ਤੇ ਪਰਿਵਾਰ ਵਿੱਚ ਰਹਿੰਦਿਆਂ, ਖੱਟੀ ਵਿੱਚ ਬੈਠਿਆਂ, ਹਲ ਪਿੱਛੇ ਖਲੋਤਿਆਂ, ਭਾਂਡੇ ਮਾਂਜਦਿਆਂ ਹੋਇਆਂ ਵੀ ਪਰਮਾਤਮਾ ਦੇ ਸੁਰਤ ਨੂੰ ਇਕਾਗਰਤਾ ਦੇ ਕੇ ਨਾਮ ਰਸ ਦੀ ਦਾਤ ਬਖਸ਼ਦਾ ਹੈ, ਜਿਹੜੇ ਲੱਛਣ ਗੁਰੂ ਸਾਹਿਬ ਨੇ ਕਿਹਾ ਉਹ ਗ੍ਰਿਸ਼ਤੀ ਵੀ ਇੱਕ ਹੋ ਸਕਦਾ ਹੈ। ਹੋ ਸਕਦਾ ਕਿ ਹੈ ਨਾ ਅਨੇਕਾਂ। ਹਜ਼ੂਰ ਸੱਚੇ ਪਾਤਸ਼ਾਹ ਜੀ ਨੇ ਇੱਕ ਪੱਖ ਇਹ ਰੱਖਿਆ ਭੇਖੀਆਂ ਦਾ, ਗੱਜ ਸਾਡੇ ਤਹਿ ਤਹਿ ਧੋਤੀਆਂ ਤੇਰੇ ਪਾਇਨ ਤਗ, ਗਲੀ ਜਿੰਨਾ ਜਪ ਮਾਲੀਆਂ ਲੋਟੇ ਹੱਥ ਨਿਬੱਗ, ਉਹ ਹਰ ਕੇ ਸੰਤ ਨਾ ਆਖੀਐ ਬਾਂ ਨਾਰਸ ਕੇ ਠੱਗ। ਪਰ ਇੱਥੇ ਗੁਰੂ ਸਾਹਿਬ ਨੇ ਜਿਹੜਾ ਜ਼ਿਕਰ ਕੀਤਾ ਇਹ ਉਹਨਾਂ ਦਾ ਜ਼ਿਕਰ ਕਰ ਰਿਹਾ ਕਿ ਰੱਬ ਦੇ ਪਿਆਰੇ ਸੰਤ ਜਨ ਉਹਨਾਂ ਦਾ ਉਧਾਰ ਹੋ ਜਾਂਦਾ, ਜਗਤ ਤੋਂ ਤਰ ਜਾਂਦੇ ਆ। ਕਿਵੇਂ? ਕਿਉਂਕਿ ਉਹਨਾਂ ਨੇ ਆਸਰਾ ਗੋਪਾਲ ਦੇ ਕੀਰਤਨ ਦਾ ਲਿਆ ਹੈ, ਉਹ ਪਰਮਾਤਮਾ ਦੇ ਕੀਰਤਨ ਵੀ ਜੁੜੇ ਰਹਿੰਦੇ ਆ। ਇਹੋ ਜਿਹਾ ਸੰਤ ਜਨਾਂ ਦੀ ਪਰਿਭਾਸ਼ਾ, ਇਹੋ ਜਿਹਾ ਸੰਤ ਜਨਾਂ ਦਾ ਜੀਵਨ ਮੇਰੇ ਸਤਿਗੁਰਾਂ ਨੇ ਅੰਮ੍ਰਿਤ ਬਾਣੀ ਵਿੱਚ ਬਖਸ਼ਿਸ਼ ਕੀਤੀ ਹੈ। ਜਿਵੇਂ ਅਸੀਂ ਇੱਕ ਤਾਂ ਸਾਰੀ ਇਹ ਪ੍ਰਮਾਣ ਦਿੰਦੇ ਹਾਂ, ਜਿੰਨਾ ਸਾਸ ਗਿਰਾਸ ਨਾ ਵਿਸਰੈ ਹਰ ਨਾਮਾ ਮਨ ਮੰਤ, ਧਨ ਸੇ ਸਹੀ ਨਾਨਕਾ ਪੂਰਨ ਸੋਈ ਸੰਤ। ਪਰ ਇਹ ਗੱਲ ਹੋਰ ਕਿ ਜੇ ਸੰਤ ਸਾਸ ਗਿਰਾਸ ਜਪਦਾ ਤੇ ਗੁਰੂ ਰਾਮਦਾਸ ਤਾਂ ਗੁਰਸਿੱਖ ਨੂੰ ਵੀ ਇਹੀ ਕਹਿੰਦੇ ਆ। ਫਿਰ ਬੇਨਤੀ, ਜਿੰਨਾ ਸਾਸ ਗਿਰਾਸ ਨਾ ਵਿਸਰੈ ਹਰ ਨਾਮਾ ਮਨ ਮੰਤ, ਅਰਥ ਸੌਕੇ ਨੇ ਜਿਹਨਾਂ ਨੂੰ ਸਾਈਂ ਨਹੀਂ ਭੁੱਲਦਾ। ਤੇ ਇਹਦੇ ਵਿੱਚ ਸਤਿਗੁਰੂ ਇਹ ਵੀ ਕਹਿੰਦੇ ਜੋ ਸਾਸ ਗਿਰਾਸ ਧਿਆਏ ਮੇਰਾ ਹਰ ਹਰ ਸੋ ਗੁਰਸਿੱਖ ਗੁਰੂ ਮਨ ਭਾਵੈ, ਜਾਂ ਗੁਰੂ ਜੀ ਨੇ ਕਿਹਾ ਗੁਰਮੁਖ ਰੋਮ ਰੋਮ ਹਰ ਧਿਆਵੈ। ਹਜ਼ੂਰ ਸੱਚੇ ਪਾਤਸ਼ਾਹ ਇੱਥੇ ਉਸ ਸੰਤ ਜਨ ਦਾ ਜ਼ਿਕਰ ਕਰ ਰਹੇ ਆ ਜਿਹਦਾ ਆਸਰਾ ਕੇਵਲ ਪਰਮਾਤਮਾ ਦਾ ਕੀਰਤਨ, ਪਰਮਾਤਮਾ ਦਾ ਨਾਮ, ਪਰਮਾਤਮਾ ਦੀ ਇਬਾਦਤ ਹੈ। ਗੁਰੂ ਸਾਹਿਬ ਜੀ ਨੇ ਅੰਮ੍ਰਿਤ ਬਾਣੀ ਵਿੱਚ ਇਸ ਪ੍ਰਥਾਏ ਅਨੇਕਾਂ ਬਚਨ ਕਹੇ ਆ। ਹਜ਼ੂਰ ਦਾ ਇੱਕ ਬਚਨ ਅਸੀਂ ਪੜ੍ਹਦੇ ਹਾਂ, ਆਠ ਪੈਰ ਨਿਕਟ ਕਰ ਜਾਣੇ, ਪ੍ਰਭ ਕਾ ਕੀਆ ਮੀਠਾ ਮਨ ਹੈ। ਐਸੇ ਸੰਤ ਜਨ ਜਿਹੜਾ ਅੱਠੇ ਪੈਰ ਪਾਰ ਬ੍ਰਹਮ ਪਰਮੇਸ਼ਵਰ ਨੂੰ ਆਪਣੇ ਅੰਗ ਸੰਗ ਜਾਣਦਾ ਹੈ, ਆਠ ਪੈਰ ਨਿਕਟ ਕਰ ਜਾਣੇ, ਪ੍ਰਭ ਕਾ ਕੀਆ ਮੀਠਾ ਮਨ ਹੈ, ਜੋ ਪਰਮਾਤਮਾ ਜੀ ਕਰਦੇ ਨੇ ਉਹਦੇ ਹਰ ਕੀਤੇ ਹੋਏ ਵਰਤਾਰੇ ਨੂੰ ਉਹ ਮਿੱਠਾ ਕਰਕੇ ਜਾਣਦਾ, ਉਹਦੇ ਕੀਤੇ ਤੇ ਕਦੀ ਤਰਕ ਨਹੀਂ ਕਰਦਾ, ਜੋ ਉਹ ਕਹਿੰਦਾ ਜੋ ਕਰਦਾ ਉਹਨੂੰ ਸਵੀਕਾਰ ਕਰਦੇ ਨੇ। ਆਠ ਪੈਰ ਨਿਕਟ ਕਰ ਜਾਣੇ, ਪ੍ਰਭ ਕਾ ਕੀਆ ਮੀਠਾ ਮਨ ਹੈ, ਏਕ ਨਾਮ ਸੰਤਨ ਆਧਾਰ, ਪਰਮਾਤਮਾ ਦੇ ਸੰਤ ਜਨਾਂ ਦਾ ਆਧਾਰ ਪਰਮਾਤਮਾ ਦਾ ਨਾਮ ਹੈ। ਫਿਰ ਬੇਨਤੀ ਸੁਣਿਓ, ਆਧਾਰ ਦਾ ਅਰਥ ਅੰਦਰ ਵਾਲੀ ਸੁਰਤ ਜਿਹੜੀ ਹੈ, ਨਾਮ ਤੋਂ ਬਿਨਾਂ ਕਿਸੇ ਹੋਰ ਨੂੰ ਉਹ ਥਾਂ ਦਿੰਦੀ ਹੀ ਨਹੀਂ, ਦੁਨਿਆਵੀ ਤੌਰ ਤੇ ਨਾ ਧਨ ਨੂੰ, ਨਾ ਪਦਵੀ ਨੂੰ, ਨਾ ਕਿਸੇ ਹੋਰ ਚੀਜ਼ ਨੂੰ। ਮਹਾਰਾਜ ਕਹਿੰਦੇ ਆਠ ਪੈਰ ਨਿਕਟ ਕਰ ਮਾਨੈ, ਪ੍ਰਭ ਕਾ ਕੀਆ ਮਿੱਠਾ ਮਾਨੈ, ਏਕ ਨਾਮ ਸੰਤਨ ਆਧਾਰ, ਹੋਏ ਰਹਿ ਸਭ ਕੀ ਪਗਸ਼ਾਰ, ਸੰਤ ਰਹਿਤ ਸੁਣੋ ਮੇਰੇ ਭਾਈ। ਕਹਿੰਦੇ ਇਹ ਮੇਰੇ ਵੀਰੋ, ਆਓ ਮੈਂ ਦੱਸਾਂ ਸੰਤ ਦਾ ਜੀਵਨ ਕੀ ਹੈ, ਸੰਤ ਰਹਿਤ ਕੀ ਹੈ। ਤੇ ਫਿਰ ਮੈਂ ਬੇਨਤੀ ਕਰਾਂ ਕਿ ਅਸਲ ਸਾਡੇ ਸਮਾਜ ਵਿੱਚ ਜਦੋਂ ਸੰਤ ਸ਼ਬਦ ਦੇ ਥੱਲੇ ਮਾੜੇ ਕਰਮ ਕੀਤੇ ਜਾਂਦੇ ਆ, ਉਦੋਂ ਅਕਸਰ ਜਿਹੜੇ ਕਮਾਈ ਵਾਲੇ ਨੇ ਉਹਨਾਂ ਨੂੰ ਵੀ ਲੋਕ ਛੇਤੀ ਸਵੀਕਾਰ ਨਹੀਂ ਕਰਦੇ। ਪ੍ਰੋਫੈਸਰ ਸਾਹਿਬ ਸਿੰਘ ਜੀ ਹੋਣਾ ਨੇ, ਜਿਨ੍ਹਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਟੀਕਾ ਕੀਤਾ ਹੈ, ਉਹ ਆਪਣੀ ਜੀਵਨ ਕਹਾਣੀ ਵਿੱਚ, ਉਹਨਾਂ ਦਾ ਜੀਵਨ ਪੜ੍ਹਨ ਵਾਲਾ ਮੇਰੀ ਜੀਵਨ ਕਹਾਣੀ, ਉਸ ਵਿੱਚ ਉਹਨਾਂ ਨੇ ਇੱਕ ਕੀਰਤਨੀ ਗੁਰਸਿੱਖ ਦਾ ਜ਼ਿਕਰ ਕੀਤਾ। ਮੈਂ ਅਰਜ਼ ਕੀਤੀ, ਜਦੋਂ ਬਹੁ ਪ੍ਰਪੰਚ ਹੋਵੇ ਤੇ ਸੱਚੇ ਬੰਦੇ ਦੇ ਐਕਸ਼ਨ ਨੂੰ, ਸੱਚੇ ਬੰਦੇ ਦੇ ਬੋਲਾਂ ਨੂੰ ਵੀ ਲੋਕ ਪਖੰਡ ਕਹਿ ਕੇ ਹੀ ਰੱਦ ਜਾਂਦੇ ਆ ਬਹੁ ਗਿਣਤੀ 'ਚ। ਪ੍ਰੋਫੈਸਰ ਸਾਹਿਬ ਸਿੰਘ ਲਿਖਦੇ ਆ, ਅਸੀਂ ਲਾਹੌਰ ਪੜ੍ਹਦੇ ਸੀ ਤੇ ਭਾਈ ਸਾਹਿਬ ਭਾਈ ਹੀਰਾ ਸਿੰਘ ਜੀ ਫਰੂਕਿਆਂ ਵਾਲੇ, ਪੁਰਾਣੇ ਗੁਰਸਿੱਖਾਂ ਨੂੰ ਪਤਾ ਹੋਣਾ ਜਿਹੜੇ ਲਿਟਰੇਚਰ ਨਾਲ ਸੰਬੰਧ ਰੱਖਦੇ ਉਹਨਾਂ ਨੂੰ ਵੀ, ਭਾਈ ਭਾਗ ਸਿੰਘ ਤੇ ਭਾਈ ਹੀਰਾ ਸਿੰਘ ਦਾ ਕੀਰਤਨੀ ਜਥਾ ਸੀ। ਭਾਈ ਭਾਗ ਸਿੰਘ ਉਹਨਾਂ ਦੇ ਪਿਤਾ ਸਨ, ਭਾਈ ਹੀਰਾ ਸਿੰਘ ਬੇਟੇ ਸਨ। ਉਹਨਾਂ ਦਾ ਕੀਰਤਨ ਇੰਨੇ ਕਮਾਲ ਦਾ ਤੇ ਪ੍ਰੋਫੈਸਰ ਸਾਹਿਬ ਸਿੰਘ ਹੋਣਾ ਨੇ ਆਪਣੇ ਨਾਲ ਜੋ ਬੀਤਿਆ ਸੰਗਤ ਵਿੱਚ ਉਹਨਾਂ ਨੇ ਆਪਣੀ ਜੀਵਨ ਕਹਾਣੀ ਦੇ ਵਿੱਚ ਦਰਜ ਕੀਤਾ ਹੈ। ਇਹ ਵੀ ਥੋੜ੍ਹਾ ਜਿਹਾ ਅਰਜ਼ ਕਰਦੇ ਹਾਂ, ਕਿਉਂਕਿ ਜੇ ਆਪਾਂ ਇੱਥੇ ਨਾ ਲਵਾਂਗੇ, ਕਈ ਵਾਰੀ ਅਸੀਂ ਕਹਿ ਦਿੰਦੇ ਹਾਂ ਪੰਥਕ ਸਟੇਜ ਕਹਿ, ਤੇ ਮੈਂ ਵੀ ਬੇਨਤੀ ਕਰਾਂ, ਮੈਂ ਵੀ ਸਿਰਫ ਪੰਥ ਵਾਲੇ ਬੰਦਿਆਂ ਦਾ ਨਾਮ ਹੀ ਲੈ ਰਿਹਾ ਹਾਂ। ਪੰਥਕ ਸਟੇਜ ਦਾ ਅਰਥ ਇਹ ਨਹੀਂ ਹੁੰਦਾ ਇੱਕ ਧੜੇ ਦਾ ਕਬਜ਼ਾ ਹੋਵੇ ਤੇ ਸਟੇਜ ਉਹਦੀ ਹੈ। ਪੰਥਕ ਦਾ ਅਰਥ ਹੈ ਜਿਹੜਾ ਗੁਰੂ ਨਾਨਕ ਸਾਹਿਬ ਦੇ ਪੰਥ ਉੱਤੇ ਚੱਲਿਆ ਹੋਇਆ ਹੈ, ਮਾਰਗ 'ਤੇ ਚੱਲਿਆ ਹੈ। ਥੋੜ੍ਹਾ ਜਿਹਾ ਹੋਰ, ਇਹਨਾਂ ਦਾ ਜਨਮ ਜਦੋਂ ਹੋਇਆ, ਆ ਚਲੋ ਮਨ 'ਚ ਜਾ ਗਿਆ, ਇਹਨਾਂ ਦਾ ਜਨਮ ਹੋਇਆ ਜਦੋਂ, ਉਸ ਤੋਂ ਪਹਿਲਾਂ ਦੀ ਘਟਨਾ ਹੈ। ਇੱਕ ਸੇਵਾ ਪੰਥੀ ਹੋਏ ਨੇ ਗੁਰਮੁਖ ਪਿਆਰੇ ਰਾਮ ਕਿਸ਼ਨ ਜੀ, ਇਹਨਾਂ ਦੇ ਪਿਤਾ ਜੀ ਕੀਰਤਨ ਕਰਦੇ ਸਨ, ਘਰ ਸੰਤਾਨ ਨਹੀਂ ਸੀ, ਕੀਰਤਨ ਕਰਕੇ ਉੱਥੇ ਬੈਠ ਗਏ। ਉਹ ਆਰਾਮ ਨਾਲ ਕੀਰਤਨ ਸੁਣ ਕੇ ਅੰਤਰ ਆਤਮੇ ਟਿਕੇ ਸਨ। ਜਦੋਂ ਉਹਨਾਂ ਨੇ ਨੇਤਰ ਖੁੱਲ੍ਹੇ ਤੇ ਦੇਖਿਆ ਵੀ ਕੀਰਤਨੀਆਂ ਭਾਈ ਭਾਗ ਬੈਠੇ ਨੇ, ਤੇ ਉਹਨਾਂ ਨੇ ਪੁੱਛਿਆ ਜੀ ਆਪ ਜੀ ਕਿਵੇਂ, ਅੱਜ ਬਹੁਤ ਸੋਹਣਾ ਕੀਰਤਨ ਕੀਤਾ। ਜਦੋਂ ਉਹਨਾਂ ਨੇ ਕਹਿਤਾ ਅਰਦਾਸ ਕਰੋ ਸਾਡੇ ਘਰ ਸੰਤਾਨ ਨਹੀਂ, ਤੇ ਉਹਨਾਂ ਨੇ ਸ਼ਬਦ ਵਜਦ ਵਿੱਚ ਆ ਕੇ ਰੱਬ ਰੱਬ ਰੰਗ ਰਤੜੀ ਰੂਹ ਨੇ ਵਜਦ 'ਚ ਆ ਕੇ ਕਹਿ ਦਿੱਤਾ ਤੇਰੇ ਘਰ ਤਾਂ ਹੀਰਾ ਪੈਦਾ ਹੋਵੇਗਾ, ਗੁਰੂ ਨਾਨਕ ਦੀਆਂ ਸਿਫਤਾਂ ਕਰਨ ਵਾਲਾ ਪੈਦਾ ਹੋਵੇਗਾ। ਭਾਈ ਸਾਹਿਬ ਭਾਈ ਹੀਰਾ ਸਿੰਘ ਜੀ ਦਾ ਜਨਮ ਹੋਇਆ, ਚਲੋ ਜਨਮ ਹੋਇਆ, ਨਾਮ ਹੀਰਾ ਸਿੰਘ ਰੱਖਿਆ। ਉਹ ਕੀਰਤਨ ਦੇ ਵਿੱਚ ਸਾਖੀ ਕਰਦੇ ਸਨ, ਜਦੋਂ ਕੀਰਤਨ ਕਰਨਾ ਸ਼ਬਦ ਪੜ੍ਹਨਾ, ਫਿਰ ਉਹ ਸਾਖੀ ਕਰਦੇ ਸਨ। ਤੇ ਉਸ ਵਕਤ ਦੇ ਜਿਹੜੇ ਲੋਕ ਸਨ ਉਹ ਕਹਿੰਦੇ ਸਨ ਕਿ ਹੀਰਾ ਸਿੰਘ ਜਿੱਥੇ ਕੀਰਤਨ ਕਰੇ, ਕੀਰਤਨ ਸੁਣ ਲਿਓ, ਜਦੋਂ ਵਿਆਖਿਆ ਕਰਨ ਲੱਗੇ, ਬੋਲਣ ਲੱਗੇ, ਉੱਠ ਕੇ ਬਾਹਰ ਆ ਜਾਓ, ਅਨਮਤੀ ਇਹ ਕਹਿੰਦੇ ਸਨ, ਕਿਉਂਕਿ ਉਹਦੀ ਵਿਆਖਿਆ ਵਿੱਚ ਇਤਨਾ ਰਸ ਤੇ ਦਮ ਹੈ, ਜੇ ਵਿਆਖਿਆ ਸੁਣ ਲਈ ਤੇ ਤੁਹਾਨੂੰ ਗੁਰੂ ਨਾਨਕ ਦਾ ਸਿੱਖ ਹੋਣ ਲਈ ਮਜਬੂਰ ਹੋਣਾ ਪੈ ਜਾਏਗਾ। ਆਰੀਆ ਸਮਾਜੀ ਕਹਿੰਦੇ ਸਨ कि उदे व्याख्या च उदे रसना च इन्ना रस है कि जे व्याख्या सुनी। प्रोफेसर साहब सिंह ने अपनी खड बीती जो वापरी लिखी कहते असी कीर्तन सुन ली रोजाना अमृत वेले जाना करना। प्रोफेसर साहब कहते इन्ना प्यारा कीर्तन करते सन ते जदों कीर्तन विच व्याख्या शुरू करते सन साखी शुरू करते सन ते जेड़ी साखी अजकल दिन ब दिन अलोप हुंदी जा रही है व्याख्या विच अलोप हो रही क्योंकि जे आपां भी शुरू करांगे मैनूं ते पता इन्ना कु तजर्बा हो चुका है जे बाणी दे प्रमाण देने शुरू करो कहन लगे सहज पाठ ही करी जांदे आ जे इतिहास सुनाना शुरू करो छड्डो जी ते साखियां सुनाई जांदे आ। मैं बेनती करांगा दुनिया नूं संतुष्ट करना खाला जी दा वाड़ा नहीं पर गुरु ही संतुष्ट हो वेद जी भला है। भाई साहब जो साखी करते सन व्याख्या करते सन किले जाते प्रोफेसर साहब सिंह कहते ने मैं कीर्तन सुन ली चला गया तो यह घटना उन्होंने साहीवाल की लिखी है। पहला कहने लाहौर सुनिया साहीवाल कहने उन्होंने दर्शन हुए मैं कीर्तन सुन गया कहना मेरे नाल अध खड़ उम्र के दो बंदे बैठे सन कहने मेरे कन्ना च आवाज पे पहला तो भाई साहब की निंदा कर लग पे बड़े भैड़े शब्द वरते हुए जो स्टेज पर आ रहे सन उन्हों का टाइम से कहना अमृत वेला देखो कहने पहला वह निंदा कर लग पे कहने उस तो बाद बंद ने गालां कढ़नियां शुरू कर दी। मैं तां किताब का जिक्र किया प्रोफेसर साहब जी का क्योंकि वह झूठ नहीं लिख सकते कहने मैं अपने कलना नाल उन्होंने गालां कढ़दियां सुनिया आ गया पखंडी दंभी जेब कतरा ये हुण एक्टिंग करेगा सब कुछ इन्हां शब्द कहे भाई साहब। प्रोफेसर साहब सिंह कहिंदे ने मेरे मन च आया वो बंदे हो जे तुसी नहीं कीर्तन सुनना ते क्यों पापां दियां पंडा इकट्ठे करदे पे संगत विच उठ के चले जाओ जे नहीं तुहानूं पसंद ते चले जाओ उठ के। प्रोफेसर साहब कहिंदे ने भी भाई साहब आ गए कीर्तन शुरू किया कहिंदे मैं देख के हैरान होया देखो उन्हां दी अंतर दृष्टि कहने कीर्तन शुरू कर दिता कीर्तन दी शब्द पढ़ के जो व्याख्या कर लगे कहने मैं एक पासे वो गालां कढ़न वाले सन मेरे नाल बैठे सन सामने भाई साहब सन मैं सोचा किवें अंदर टिके क्योंकि उन्हां बारे कबूल सुन रहा सा। वो कहने ने भाई साहब ने की व्याख्या कर लग्या क्या साध संगत जी मैनू संगत विच कई जेब कुतरा भी कहिंदे पए आ कई मैनू गंढ कप भी कहिंदे पए आ कई मेरे लिए कबोल भी बोलते पे आ पर कहिंदा प्यारे एक गल चेते रखियो अपनियां जेबां तुसीं हुण बचा के रख लियो मैं गुरु नानक दी सिफत इन्नी कु करनी है तुहाडियां जेबां खाली कर दियां। प्रोफेसर साहब कहिंदे आ कहिंदे उहनां व्याख्या शुरू कीती जेड़े बंदे गालां कढ रहे सी कबोल कर रहे सी। प्रोफेसर साहब कहिंदे आ मैं जदों झाती मारी दोने भुब्बां मार के रो रहे सन उहनां दी अखां चों पाणी सी आप उठ के उन्होंने भाई साहब भाई हीरा सिंह जी के सामने दीवान च खड़े होके भेटा रखी हथ जोड़ के नमस्कार की। उन्होंने कहने तो मुराद यह सी कि उन्होंने लिखे कि कई बारी असी हर बंदे बारे गलत जानकारी मिलती है असी उहदे बारे कबूल बोलन लग पैने रब की दरगाह विच लेखा देना पैंदा है क्योंकि जरूरी नहीं जिहड़ी साडी व्याख्या उही उसके जीवन से ढुकती हो। मैं आप बेनती जी कर लगा भी परमात्मा की इबादत करने वाले संत जन परमात्मा की बंदगी करने वाले संत जन उन्होंने आसरा कीर्तन का है बंदे का आसरा नहीं मनुख का आसरा नहीं। जदों प्रॉब्लम देवे जदों संत शब्द कह के किसी राजनीतिक बंदे अगे झोली अड़दा उदों संतपुणा नहीं रहिंदा क्योंकि जपण वाला खुद पातशाह हुंदा है जिसनू बख्शे सिबत सलाह नानक पातशाही पातशाह सच्चा अमर सच्ची पातशाही सच्चे सेती राते सच्चा सुख सच्ची वडियाई जिसके सेत न जाते। मैं फिर विषय ते आवा ओ संत जन जिन्होंने आधार गुरबाणी का कीर्तन बनाया ओ संत जन संत रहत सुनो मेरे भाई ऊआ की महिमा कथन न जाई वर्तन जाके केवल नाम आनंद रूप कीर्तन विश्राम मित्र शत्र जाके एक समाने प्रभ अमने बिन अवर ना जाने कोट कोट आ काटन खारा दुख दूर करन जी के दातारा सूर बीर बचन के पली ऐसे संत जन सूर बीर बचन के बली कौला बपरी संती शली। हजूर सच्चे पातशाह जी ने कहा संत जन कीर्तन का आसरा लेंदे ने। चलो एक संखेप जी, वैसे तो मैं किसी नूं किवें कह देंगा भी ये बड़ा पहुंचया है, ये बड़ा घटिया है, क्योंकि असी जिन्नी भी बारों व्याख्या करांगे वह बार मुखी देख के करांगे। बाबा जी ने एक बचन कहा है, असी तुसी रोज पढ़ते हो, जेड़ा इंसान जिदा अंदर नाम च भिज गया ना, जिदा मन नाम च बिल्कुल मन गया, कोई दुनिया का ग्रंथ, कोई दुनिया का ज्ञानी, कोई दुनिया का लिखारी उहदे अंदर दी अवस्था नूं नहीं दस सकदा। मन्ने की गत कही ना जाए, गुरु साहब जी बचन कर रहे। पर इन्हां शब्दां नूं कई वारी परपंची अपने ते टिका लैंदे आ कि बाबा जी कह गया मनन वाले दी अवस्था नहीं बार हो सकती, पर मैं उस दी गल कर रहा जिहड़ा सचमुच नाम च भिजा उहदी अवस्था नूं कौन बयान कर सकदा। मन्ने की गत कही ना जाए, जे को कहे पिछे पछताए, जे कोई कहन दा यतन करेगा पछताएगा। उहदे कोल ओडी वड्डी सुर तो फिर मेरी बेनती सुनियो, बाहर दे कर्म असीं देख सकने आ भी किस तरह बैठा सी, किस तरह बोलदा सी, किस तरह खांदा सी, किहो जिहा लोकां नूं मिलदा सी, पर अंदर वाली सुरत दा नहीं पता सानू। इत्थों तक कि मां ते पुत्तर इकट्ठे रहन, पति पत्नी इकट्ठे रहन, भैन भरा इकट्ठे रहन, बाहर मुखी ढांचे तां देख सकने आ, अंदर दी सुरत दा किसे नूं की पता है उह किस अवस्था विच है। हजूर दा इक दिन मैं बेनती कीती सी कि हंस कोदरे दे खेत विच आ जांदा है ते लोग डांगा लेके उन्हूं मारन तुरदे आ, साडा खेत उजाड़ देगा, ते बाबा साहिब कहिंदे आ भले लोको तुहानूं इह पता ही नहीं कि हंस दी खुराक कोदरा नहीं, एवें इहदे पिछे डांगा लैके ना पै जाओ, हो सकदा तेरे खेत विच मोती उगल ना आया होवे। हंस उडर कोदरे पिया, लोक भी डारन जाए, गहला लोक ना जानदा हंस ना कोदरा खाए। हजूर सच्चे पातशाह महाराज उन्हां दा इह पवित्र बचन कि जिहड़ा संत जनक है, साध जनक है, वह उन्हूं कोई बंदा पग बन के पदवी दे सकता है जी? क्योंकि असीं वी समाज विच चुरे पए ना, वह ना पगां दे मुथाज ने, ना गद्दियां दे मुथाज ने, ना पदवियां दे मुथाज ने, ना वह बहुत सारी संगत दे आगू दे मुथाज ने। इबादत करन वाला सुरत वाला इकला ही बैठा होवे, जे अंदरों जुड़िया तो प्यारे वह संत ही है। गुरु जी ने कहा मन्नी की गत कही ना जाए, जे को कहे पिछे पछताए, कागद कलम ना लिखण हार, मन्ने काबे करन विचार, ऐसा नाम निरंजन होए जे को मन जाने। पहला टिप्पी लगी, जे को मन जाने मन कोए, जेड़ा अपने मन विच नाम नू मन ले, प्यारे उस गुरमुख की अवस्था की कह देंगे। पर असी नहीं कहिंदे, गुरु साहिब जी ਉਹ ਸਾਨੂੰ ਬਾਣੀ ਚ ਸੇਧ ਦਿੰਦੇ ਆ ਵੀ ਜਿਹੜਾ ਸੰਤ ਜਨ ਹੈ ਉਹਦੀ ਜ਼ਿੰਦਗੀ ਦੇ ਲੱਛਣ ਤਾਂ ਬੇਅੰਤ ਨੇ। ਪਰ 6 ਗੱਲਾਂ ਸਲੋਕ ਸੰਸਕ੍ਰਿਤੀ ਵਿੱਚ, ਮੰਤਰੰਗ ਰਾਮ ਰਾਮ ਨਾਮੰਗ ਧਿਆਨੰਗ ਸਰਬੱਤਰ ਪੂਰਨ ਹੈ, ਗਿਆਨੰਗ ਸਭ ਦੁੱਖ ਸੁੱਖੰਗ, ਜੁਗਤ ਨਿਰਮਲ ਨਿਰਵੈਰ ਲੈ। ਉਹਨਾਂ ਨੇ ਹਜ਼ੂਰ ਨੇ ਉਸ ਵਿੱਚ ਇਹ ਬਖਸ਼ਿਸ਼ ਕੀਤੀ ਕਿ ਰੱਬ ਦੇ ਪਿਆਰੇ ਦਿਆਲੰਗ ਸਰਬੱਤਰ ਜੀਆਂ ਪੰਚ ਦੋਖ ਵਿਵਰਜਿਤ ਹੈ। ਰੱਬ ਦੇ ਸੰਤ ਜਨ ਜਿਹੜੇ ਨੇ, ਉਹ ਪਹਿਲੀ ਗੱਲ ਉਹਨਾਂ ਦੇ ਮੁੱਖ ਵਿੱਚ ਮੰਤਰ ਕੇਵਲ ਪ੍ਰਭੂ ਦਾ ਹੈ। ਮੰਤਰੰਗ ਰਾਮ ਰਾਮ ਨਾਮੰਗ ਧਿਆਨੰਗ ਸਰਬੱਤਰ ਪੂਰਨ ਹੈ, ਗਿਆਨੰਗ ਸਭ ਦੁੱਖ ਸੁੱਖੰਗ, ਜੁਗਤ ਨਿਰਮਲ ਨਿਰਵੈਰ ਨੇ, ਦਿਆਲੰਗ ਸਰਬੱਤਰ ਜੀ ਆ ਪੰਚ ਦੋਖ ਵਿਵਰਜਿਤ ਹੈ। ਭੋਜਨੰ ਗੋਪਾਲ ਕੀਰਤਨੰ ਅਲਪ ਮਾਇਆ ਜਲ ਕਮਲ ਰਹਿਤ ਹੈ, ਉਪਦੇਸ਼ੰ ਸਭ ਮਿੱਤਰ ਸਤਰ ਹੈ, ਭਗਵੰਤ ਭਗਤ ਭਾਵਨੀ, ਪਰ ਨਿੰਦਾ ਨੇ ਸਰੋਤ ਸਰਵਣੰਗ ਆਪ ਤਿਆਗ ਸਗਵ ਰੇਣੁ ਕਹਿ, ਖੱਟ ਲੱਖਣ ਪੂਰਨੰਗ ਪੁਰਖ ਹੈ, ਨਾਨਕ ਨਾਮ ਸਾਧ ਸੁਵਜਰ ਹੈ। ਸਤਿਗੁਰੂ ਗੁਰੂ ਅਰਜਨ ਸਾਹਿਬ ਜੀ ਦਾ ਬਚਨ ਹੈ, ਥੋੜ੍ਹੇ ਜਿਹੇ ਅਸੀਂ ਅਰਥ ਦੇ ਕਰ ਲਈਏ। ਉਂਝ ਵੈਸੇ ਮਹਾਰਾਜ ਜੀ ਨੇ 6 ਲੱਛਣ ਦਿੱਤੇ ਨੇ, ਤੁਕਾਂ 6 ਨੇ, ਪਰ ਜੇ ਇਹਦੀ ਵਿਆਖਿਆ ਕਰੋ ਇੱਕ ਇੱਕ ਤੁਕ ਵਿੱਚ ਕਿੰਨੇ ਗਹਿਰੇ ਗੁਣ ਨੇ। ਮੰਤਰੰਗ ਰਾਮ ਰਾਮ ਨਾਮੰਗ ਧਿਆਨਕ ਸਰਬੱਤਰ ਪੂਰਨ ਹੈ, ਇਹ ਪਹਿਲਾ ਸਤਿਗੁਰੂ ਨੇ ਗੁਣ ਦੱਸਿਆ। ਕਹਿੰਦੇ ਜਿਹੜਾ ਸੰਤ ਜਨਕ ਹੈ ਉਹ ਕਿਸੇ ਦੇਵੀ ਦੇਵਤੇ ਦਾ ਮੰਤਰ ਨਹੀਂ ਰਟ ਰਿਹਾ, ਉਹ ਜਾਦੂ ਟੂਣੇ ਵਾਲੇ ਮੰਤਰ ਨਹੀਂ ਰਟ ਰਿਹਾ, ਉਹ ਤਵੀਤ ਤੇ ਧਾਗਿਆਂ ਵਾਲੇ ਮੰਤਰ ਨਹੀਂ ਰਟ ਰਿਹਾ। ਕਿਉਂਕਿ ਅੱਜ ਇਹ ਸ਼ਬਦ ਆਮ ਤੌਰ ਤੇ ਆ ਨਾ ਜਿਹੜੇ नाटक चेते करदे ने भी बड़ा पहुंचा है जी। गुरु साहब कहिंदे रब दे संत दा पहला लक्षण इह वे कि उहदी रसना दे उपर केवल परमात्मा दे नाम दा मंत्र है। फिर बेनती उहदे मुख ते जिहड़ा मंत्र है जिवें भगत नामदेव जी दा बचन है ना, भैरो भूत शीतला तावे खर बाण उशार उडावे हों तो एक रमैया लहूं आम देव बदलावन देखूं, शिव शिव करते जो नर त्यावे बर्द चरे डोरू टमकावे, मां माई की पूजा करे नर से नार होए ओ तरे, तू कहियती आद भवानी मुक्ति की बरिया कहां छपानी, गुरमत राम नाम गौ मीता परणवे नामा इयूं कह गीता। राम नाम संत दे मुख उत्ते सर्व व्यापक परमेश्वर दा नाम है, किसे दा होरम कीर्तन जां समझो देवी में शब्द वरते है, ਇਹ ਨਹੀਂ ਭੂਤ ਪ੍ਰੇਤਾਂ ਦੇ ਨਾਮ ਨਹੀਂ। ਮੰਤਰੰਗ ਰਾਮ ਨਾਮੰਗ ਧਿਆਨੰਗ ਸਰਬੱਤਰ ਪੂਰਨ ਹੈ, ਉਹਦਾ ਧਿਆਨ ਜਿਹੜਾ ਸਰਬ ਵਿਆਪਕ ਪਰਮਾਤਮਾ ਦੇ ਵਿੱਚ ਜੁੜਿਆ ਹੋਇਆ, ਹਰ ਥਾਂ ਤੇ ਉਹ ਪਰਮਾਤਮਾ ਨੂੰ ਦੇਖਦਾ। ਮੰਤਰੰਗ ਰਾਮ ਨਾਮ ਨਾਮੰਗ ਧਿਆਨੰਗ ਸਰਬੱਤਰ ਪੂਰਨ ਹੈ, ਗਿਆਨੰਗ ਸਮ ਦੁੱਖ ਸੁਖੰਗ ਜੁਗਤ ਨਿਰਮਲ ਨਿਰਵੈਰ ਨੇ, ਉਹਦੇ ਕੋਲ ਗਿਆਨ ਕਾਹਦਾ ਹੈ। ਉਹਨੂੰ ਬਹੁਤ ਸਾਰੇ ਗ੍ਰੰਥ ਚੇਤੇ ਨੇ ਨਹੀਂ। ਗੁਰੂ ਅਰਜਨ ਦੇਵ ਕਹਿੰਦੇ ਨੇ ਉਹਦਾ ਗਿਆਨ ਹੈ ਸੁਰਤ ਦੀ ਅਡੋਲਤਾ, ਜੇ ਦੁੱਖ ਆਵੇ ਤੇ ਦੁੱਖ ਨੂੰ ਹੰਢਾਣਾ ਕਿਵੇਂ ਹੈ, ਜੇ ਸੁੱਖ ਹੋਵੇ ਤੇ ਆਪਣੇ ਅੰਦਰ ਨੂੰ ਟਿਕਾਣਾ ਕਿਵੇਂ ਹੈ, ਕਿਉਂਕਿ ਦੁੱਖ ਵਿੱਚ ਵੀ ਸੁਰਤ ਉਲਾਮੇ ਦਿੰਦੀ ਹੈ, ਦੁੱਖ ਵਿੱਚ ਉਲਾਮੇ ਦਿੰਦੀ ਹੈ ਜੀ, ਤੇ ਸੁੱਖ ਦੇ ਵਿੱਚ ਹਉਮੈ ਦੇ ਹਉਮੈ ਕਰਦੀ। ਫਿਰ ਬੇਨਤੀ ਦੁੱਖ ਆਵੇ ਪਰਮਾਤਮਾ ਕੀਤਾ ਗੁਰੂ ਨੇ ਸਾਡੇ ਨਾਲ ਇਹ ਕੀਤਾ, ਅਸਾਂ ਕੀ ਖੱਟਿਆ, ਅਸਾਂ ਕੀ ਕਮਾਇਆ, ਕੀ ਲੈਣਾ ਗੁਰਦੁਆਰੇ ਜਾ ਕੇ, ਕੀ ਕਰਨਾ ਇਸ ਤਰ੍ਹਾਂ। ਤੇ ਦੂਜੇ ਪਾਸੇ ਤੇ ਜੇ ਸੁੱਖ ਆਵੇ ਫਿਰ ਛਾਤੀ ਥਾਪੜ ਥਾਪੜ ਕੇ ਜੋ ਅਸੀਂ ਕਰ ਦਿੱਤਾ ਸਾਡੇ ਵਰਗਾ ਕੋਈ ਹੋਵੇਗਾ। ਰੱਬ ਦਾ ਸੰਤ ਜਨ ਉਹਦੇ ਕੋਲ ਗਿਆਨ ਹੈ ਕਿ ਜਦੋਂ ਦੁੱਖ ਦਾ ਪਹਾੜ ਟੁੱਟੇ ਉਦੋਂ ਕਿਵੇਂ ਸੁਰਤ ਟਿਕਾਣੀ ਹੈ, ਜਦੋਂ ਸੁੱਖ ਆਵੇ ਤੇ ਉਦੋਂ ਹੰਕਾਰ ਤੋਂ ਕਿਵੇਂ ਬਚਣਾ ਹੈ। ਇਹ ਦੂਸਰਾ ਲੱਛਣ ਹੈ। ਗਿਆਨਕ ਸਮ ਦੁੱਖ ਸੁੱਖ ਜੁਗਤ ਨਿਰਮਲ ਨਿਰਵੈਰ ਨੇ, ਉਹਦੇ ਜੀਵਨ ਦੀ ਜਿਹੜੀ ਜੁਗਤ ਹੈ ਉਹ ਮੈਲ ਤੋਂ ਰਹਿ ਤੇ ਉਹ ਕਿਸੇ ਨਾਲ ਵੈਰ ਨਹੀਂ ਕਮਾਉਂਦਾ। ਸੰਤ ਜਨ ਤੇ ਵੈਰੀ ਇਹ ਸ਼ਬਦ ਦੋਵੇਂ ਢੁੱਕਦੇ ਹੀ ਨਹੀਂ ਜੀ। ਸਿਆਣੇ ਲੋਕ ਤਾਂ ਕਹਿੰਦੇ ਨੇ ਕਿ ਜੇ ਕੁਹਾੜਾ ਚੰਦਨ ਦੇ ਰੁੱਖ ਨੂੰ ਮਾਰ ਦਿਓ ਤੇ ਚੰਦਨ ਉਸ ਕੁਹਾੜੇ ਨੂੰ ਉਸ ਲੋਹੇ ਨੂੰ ਹੀ ਸੁੰਘੋਗੇ ਤੇ ਵਿੱਚੋਂ ਸਮੈਲ ਆਉਣ ਲੱਗ ਪੈਂਦੀ ਹੈ। ਰੱਬ ਦੇ ਸੰਤ ਜਨ ਦਾ ਕੋਈ ਬੁਰਾ ਕਰਦਾ ਹੋਵੇ ਉਹਦਾ ਵੀ ਭਲਾ ਕਰ ਜਾਂਦਾ। ਪਹਿਲਾ ਲਕਸ਼ਣ ਮੈਂ ਬੇਨਤੀ ਕੀਤੀ, ਸੰਤ ਉਹ ਜਿਹਦੀ ਰਸਨਾ ਤੇ ਨਾਮ ਹੈ। ਦੂਜੀ ਗੱਲ ਜਿਹੜਾ ਦੁੱਖ ਤੇ ਸੁੱਖ ਨੂੰ ਖੰਡਾਉਂਦਾ ਹੈ, ਨਿਰਮਲ ਤੇ ਨਿਰਵੈਰ ਜੀਵਨ ਹੈ। ਗਿਆਨਕ ਸਮ ਦੁੱਖ ਸੁੱਖ ਜੁਗਤ ਨਿਰਮਲ ਨਿਰਵੈਰ ਨੇ, ਦਿਆਲੰਗ ਸਰਬੱਤਰ ਜੀ ਆ, ਪੰਚ ਦੁੱਖ ਵੀ ਵਰਜਿਤ ਹੈ, ਉਹ ਸਾਰੇ ਜੀਵਾਂ ਤੇ ਦਿਆਲੂ ਨੇ, ਕੋਈ ਜੀਵ ਆ ਜਾਏ ਉਹਦੇ ਤੇ ਦਇਆ ਕਰਦੇ ਨੇ। ਇਸੇ ਕਰਕੇ ਮੈਂ ਇੱਕ ਵਾਰ ਬੇਨਤੀ ਕੀਤੀ ਸੀ, ਗੁਰਮੁਖੋ ਸਿੱਖੀ ਦਾ ਗੁਰਸਿੱਖੀ ਦਾ ਪੰਥ ਦੀ ਬੜੀ ਵੱਡੀ ਗੱਲ ਹੈ, ਪਰ ਇਸ ਗੱਲ ਨੂੰ ਕਦੀ ਨਾ ਭੁੱਲਿਓ, ਸਿੱਖੀ ਦਾ ਇਹ ਸੁਨਹਿਰੀ ਸਿਧਾਂਤ ਹੈ ਕਿ ਅਸੀਂ ਜਦੋਂ ਵੀ ਮੰਗਦੇ ਹਾਂ ਕਦਾ ਆਪਣੀ ਕੌਮੀ ਭਲਾ ਨਹੀਂ ਮੰਗਦੇ, ਕੇਵਲ ਅਸੀਂ ਕਹਿੰਦੇ ਹਾਂ ਪਰਮਾਤਮਾ ਸਾਰੀ ਮਾਨਵਤਾ ਦਾ ਭਲਾ ਕਰੇ। ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਦਾਸ ਨੇ ਇੱਕ ਵਾਰੀ ਕਿਹਾ ਸੀ ਕਿ ਜੇ ਖਾਲਸੇ ਨੂੰ ਵੀ ਨਾਮ ਚੇਤੇ ਆਵੇ ਤੇ ਅਸੀਂ ਉਦੋਂ ਵੀ ਕਹਿੰਦੇ ਹਾਂ ਕਮਾਈ ਖਾਲਸਾ ਕਰੇ, ਇਹਦਾ ਫਲ ਇਹਦੇ ਦੀ ਸਾਰੀ ਦੁਨੀਆਂ ਦਾ ਭਲਾ ਹੋ ਜਾਏ। ਪ੍ਰਿਥਮੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ, ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਚੇਤਾਵੇ, ਚਿੱਤ ਆਵਣ ਕਾ ਸਦਕਾ ਸਰਬ ਸੁੱਖ ਹੋਵੇ। ਮੰਤਰੰਗ ਰਾਮ ਰਾਮ ਨਾਮੰਗ ਧਿਆਨੰਗ ਸਰਬੱਤਰ ਪੂਰਨ, ਗਿਆਨੰਗ ਸਮ ਦੁੱਖ ਸੁੱਖੰਗ ਜੁਗਤ ਨਿਰਮਲ ਨਿਰਵੈਰ ਨੇ, ਦਿਆਲੰਗ ਸਰਬੱਤਰ ਜੀ ਆ, ਪੰਚ ਦੋਖ ਵਿਵਰਜਿਤ ਹੈ। ਸੰਤ ਦਾ ਤੀਜਾ ਲੈਸ਼ਨ ਇਹ ਵੇ ਸਾਧੂ ਦਾ ਸਾਰਿਆਂ ਜੀਵਾਂ ਤੇ ਦਿਆਲੂ ਏ ਕਿ ਜਿਵੇਂ ਲੋਕ ਆਪਣੇ ਘਰ ਦੀਆਂ ਖਿੜਕੀਆਂ ਦਰਵਾਜ਼ੇ ਬੰਦ ਕਰ ਲੈਣ, ਹਨੇਰੀ ਆਏ ਅੰਦਰ ਧੂੜ ਕੂੜਾ ਮੈਲ ਨਾ ਜਾਏ, ਰੱਬ ਦਾ ਸੰਤ ਜਨ ਸਾਰੀ ਜ਼ਿੰਦਗੀ ਆਪਣੇ ਦਿਲ ਦੇ ਕੋਠੇ ਵਿੱਚ ਕਦੀ ਪੰਜ ਵਿਕਾਰਾਂ ਦੀ ਮੈਲ ਨਹੀਂ ਜਾਣ ਦਿੰਦਾ। ਇਹ ਤੀਸਰਾ ਲੱਛਣ ਹੈ ਉਹਦਾ। ਦਿਆਲੰਗ ਸਰਬੱਤਰ ਜੀ ਆ, ਪੰਚ ਦੋਖ ਵਿਵਰਜਿਤ ਹੈ। ਭੋਜਨ ਗੋਪਾਲ ਕੀਰਤਨ ਅਲਮ ਮਾਇਆ ਜਲ ਕਮਲ ਰਹਿਤਾ, ਉਹ ਕੇਵਲ ਖਾਣ ਵਾਸਤੇ ਨਹੀਂ ਜਿੰਦਾ। ਫਿਰ ਬੇਨਤੀ ਸੁਣਿਓ, ਉਹ ਖਾਣ ਵਾਸਤੇ ਨਹੀਂ ਜਿੰਦਾ, ਉਹ ਜੀਣ ਵਾਸਤੇ ਖਾਂਦਾ ਤੇ ਜਿੰਦਾ ਇਸ ਕਰਕੇ ਮੈਂ ਰੱਬ ਦੀ ਇਬਾਦਤ ਕਰ ਸਕਾਂ। ਖਾਣ ਵਾਸਤੇ ਨਹੀਂ ਜਿੰਦਾ, ਮੇਰੀ ਫਿਰ ਬੇਨਤੀ, ਉਹ ਇਸ ਕਰਕੇ ਨਹੀਂ ਜਿਉਂ ਰਿਹਾ ਕਿ ਮੈਂ ਬਹੁਤ ਪਦਾਰਥ ਖਾਵਾਂ, ਉਹ ਇਸ ਕਰਕੇ ਅਲਪ ਆਹਾਰ ਕਰ ਰਿਹਾ ਮੈਨੂੰ ਜਿੰਦੇ ਰਹਿਣ ਲਈ ਚੱਲੇ ਪਾਣੀ ਅੰਨ, ਇਹ ਬੋਡੀ ਨੇ ਇਸ ਮਸ਼ੀਨ ਨੇ ਅੰਨ ਪਾਣੀ ਨਾਲ ਚੱਲਣੇ ਤੇ ਜੀਣਾ ਮੈਂ ਇਸ ਕਰਕੇ ਵੀ ਰੱਬ ਦੀ ਇਬਾਦਤ ਕਰਾਂਗਾ। ਮਹਾਰਾਜ ਜੀ ਬਚਨ ਕਰ ਰਿਹਾ ਭੋਜਨ ਗੋਪਾਲ ਕੀਰਤਨ ਹੈ, ਉਹਦਾ ਭੋਜਨ ਗੋਪਾਲ ਦਾ ਕੀਰਤਨ ਹੈ। ਅਲਪ ਮਾਇਆ ਜਲ ਕਮਲ ਰਹਿਤਾ, ਉਹ ਮਾਇਆ ਵਿੱਚ ਰਹਿੰਦਾ ਹੈ ਪਰ ਇਸ ਤਰ੍ਹਾਂ ਨਿਰਲੇਪ ਰਹਿੰਦਾ ਹੈ ਜਿਵੇਂ ਕਮਲ ਦਾ ਫੁੱਲ ਪਾਣੀ ਵਿੱਚ ਰਹਿੰਦਾ। ਇਹ ਚੌਥਾ ਲੱਛਣ ਹੈ ਸੰਤ ਦਾ। ਖੈਰ ਇਸ ਦੀ ਕਿਤੇ ਵਿਆਖਿਆ ਗੁਰਮੁਖ ਪਿਆਰਿਆਂ ਨੇਕਾਂ ਨੇ ਕੀਤੀ, ਕੋਈ ਜ਼ਰੂਰੀ ਨਹੀਂ ਮੈਂ ਬਹੁਤ ਗਿਆਨ ਝਾੜ ਰਿਹਾ, ਆਪਾਂ ਤਾਂ ਸਿਫਤ ਰੂਪ ਗੁਰੂ ਦੀ ਕਥਾ ਕਰ ਰਹੇ ਹਾਂ। ਹਾਂ, ਇੱਕ ਇੱਕ ਤੁਕ ਦੇ ਕਈ ਕਈ ਦਿਨ ਇਹਦੇ ਅਰਥ ਹੋ ਸਕਦੇ ਆ। ਪੰਜਵਾਂ ਲੱਛਣ ਹੈ ਉਪਦੇਸ਼ੰਗ ਸਮ ਮਿੱਤਰ ਛਤਰ ਹੈ ਭਗਵੰਤ ਭਗਤ ਭਾਵਨੀ। ਰੱਬ ਦੇ ਸੰਤ ਜਨ ਜਦੋਂ ਉਪਦੇਸ਼ ਕਰਦੇ ਆ, ਇਹ ਨਹੀਂ ਕਿ ਪੁੱਤਰਾਂ ਨੂੰ ਹੋਰ, ਬਿਰਾਦਰੀ ਨੂੰ ਹੋਰ, ਕੌਮ ਨੂੰ ਹੋਰ, ਦੂਜਿਆਂ ਨੂੰ ਹੋਰ, ਉਹ ਜਦੋਂ ਉਪਦੇਸ਼ ਕਰਦੇ ਆ ਭਾਵੇਂ ਮਿੱਤਰ ਆ ਜਾਏ ਤੇ ਭਾਵੇਂ ਦੁਸ਼ਮਣ ਆ ਜਾਏ, ਉਹਨਾਂ ਦਾ ਉਪਦੇਸ਼ ਇੱਕੋ ਜਿਹਾ ਹੀ ਹੈ। ਪਰਥਾਏ ਸਾਖੀ ਮਹਾਂਪੁਰਖ ਬੋਲਦੇ ਸਾਂਝੀ ਸਗਲ ਜਹਾਨ ਹੈ, ਖੱਤਰੀ ਬ੍ਰਾਹਮਣ ਸ਼ੋਧ ਵੈਸ ਉਪਦੇਸ਼ ਚੋਂ ਵਰਨਾ ਕੋ ਸਾਂਝਾ। ਇਸੇ ਕਰਕੇ ਭਾਈ ਸਾਹਿਬ ਨੇ ਕਿਹਾ ਵੇਖੋ ਲੋਕੋ ਕਿ ਗੁਰੂ ਨਾਨਕ ਸਾਹਿਬ ਦੀ ਕਿਰਪਾ ਗੰਗ ਬਨਾਰਸ ਹਿੰਦੂਆਂ ਮੁਸਲਮਾਨਾਂ ਮੱਕਾ ਕਾਬਾ ਬਾਬੇ ਦੇ ਚਰਨਾਂ ਦੀ ਬਰਕਤ ਐਸੀ ਹੋ ਗਈ, ਹਿੰਦੂ ਘਰ ਵੀ ਮੁਸਲਮਾਨ ਘਰ ਵੀ, ਘਰ ਘਰ ਬਾਬਾ ਗਾਵੀਏ ਵੱਜਣ ਤਾਲ ਮਿਰਦੰਗ ਰਬਾਬ। ਸੰਤ ਬਰਾਬਰ ਉਪਦੇਸ਼ ਦਿੰਦਾ, ਉਪਦੇਸ਼ ਸਮ ਮਿੱਤਰ ਸਤਰ, ਉਪਦੇਸ਼ ਕੀ ਦਿੰਦਾ? ਭਗਵੰਤ ਪਰਮਾਤਮਾ ਭਗਤ ਭਾਵਨੀ, ਪਰਮਾਤਮਾ ਦੀ ਪ੍ਰੇਮਾ ਭਗਤੀ ਤੇ ਭਾਵਨਾ ਦਾ ਉਪਦੇਸ਼ ਦਿੰਦਾ ਕਿ ਜੇ ਪਰਮਾਤਮਾ ਨੂੰ ਪਾਣਾ ਤੇ ਉਹਦੀ ਪ੍ਰੇਮਾ ਭਗਤੀ ਕਰੋ। ਜੇ ਬਾਬਾ ਜੀ ਕਹਿੰਦੇ ਨਾ ਭਾਉ ਭਗਤ ਕਰ ਨੀਚ ਸਦਾਏ ਤੋ ਨਾਨਕ ਮੋਖ ਅੰਤਰ ਪਾਏ। ਉਪਦੇਸ਼ ਸਮ ਮਿੱਤਰ ਸਤਰ ਭਗਵੰਤ ਭਗਤ ਭਾਵਨੀ, ਇਹ ਪੰਜ ਹੋ ਗਏ ਜੀ। ਛੇਵਾਂ ਸੰਤ ਦਾ ਲੱਛਣ ਕਹਿ ਪਰ ਨਿੰਦਾ ਨੇ ਸਰੋਤ ਸਰਵਣੰਗ, ਪਰਾਈ ਨਿੰਦਿਆ ਕਦੀ ਕਿਸ ਕੰਨਾਂ ਨਾਲ ਸੁਣਦਾ ਨਹੀਂ। ਮਹਾਰਾਜ ਕਹਿੰਦੇ ਨੇ ਆਪ ਤਿਆਗ, ਆਪਣੀ ਕੌਮੇ ਨੂੰ ਤਿਆਗ ਦਿੱਤਾ, ਸਗਲ ਰੇਲ ਕਹਿ ਸਭ ਦੇ ਚਰਨਾਂ ਦੀ ਧੂੜ ਬਣ ਗਿਆ, ਖੱਟ ਲੱਖਣ ਪੂਰਨੰਗ ਪੁਰਖ ਹੈ। ਇਹ ਮਹਾਂਪੁਰਖ ਪੂਰਨ ਹੈ ਜਿਹਦੇ ਵਿੱਚ ਇਹ ਛੇ ਲੱਛਣ ਨੇ। ਫਿਰ ਬੇਨਤੀ ਸਿਮਰਨ ਹੈ, ਸਰਬ ਵਿਆਪੀ ਧਿਆਨ ਹੈ, ਦੁੱਖ ਸੁੱਖ ਬਰਾਬਰ ਜਾਣਦਾ ਹੈ, ਸਾਰਿਆਂ ਜੀਵਾਂ ਤੇ ਦਿਆਲੂ ਰਹਿੰਦਾ ਹੈ, ਮਾਇਆ ਵਿੱਚ ਨਿਰਲੇਪ ਰਹਿੰਦਾ ਹੈ, ਮਿੱਤਰ ਛੱਤਰ ਨੂੰ ਇੱਕ ਜਿਹਾ ਉਪਦੇਸ਼ ਦਿੰਦਾ ਤੇ ਸਾਰਿਆਂ ਦੀ ਚਰਨਾਂ ਦੀ ਧੂੜ ਬਣ ਕੇ ਕਿਸੇ ਦੀ ਨਿੰਦਿਆ ਨਹੀਂ ਸੁਣਦਾ। ਪਰ ਨਿੰਦਾ ਨੇ ਸਰੋਤ ਸਰਵਣ, ਆਪ ਤਿਆਗ ਸਗਰ ਰੇਣਕੈ, ਖੱਟ ਲੱਖਣ ਪੂਰਨ ਪੁਰਖ ਹੈ, ਨਾਨਕ ਨਾਮ ਸਾਧ ਸਵਜਨ ਹੈ, ਉਹਨੂੰ ਸਾਧੂ ਜਨ ਕਿਹਾ ਜਾਂਦਾ ਹੈ। ਇਹੋ ਜਿਹਾ ਸਾਧੂ ਜਨ ਦਾ ਜ਼ਿਕਰ ਅੱਜ ਗੁਰੂ ਅਰਜੁਨ ਦੇਵ ਇੱਥੇ ਕਰ ਰਹੇ ਕਿ ਰੱਬ ਦੇ ਸੰਤ ਜਨ ਦਿਆਲੂ ਪਰਮਾਤਮਾ ਦੇ ਸੰਤ, ਉਹਨਾਂ ਦਾ ਉਧਾਰ ਹੁੰਦਾ ਹੈ ਕਿਉਂਕਿ ਉਹਨਾਂ ਨੇ ਪਰਮਾਤਮਾ ਦੇ ਕੀਰਤਨ ਦਾ ਆਸਰਾ ਲਿਆ ਹੈ। ਕੀਰਤਨ, ਚਲੋ ਵੈਸੇ ਇਸ ਵਿੱਚ ਇੱਕ ਇੱਕ ਬਚਨ ਜਿਹੜਾ ਸ਼ਲੋਕ ਦਾ ਰੋਕ ਕੇ ਵਿਚਾਰਨ ਵਾਲਾ, ਕੀਰਤਨ ਬੜੀ ਵੱਡੀ ਰੱਬ ਦੀ ਦਾਤ ਹੈ। ਸਾਧ ਸੰਗਤ ਜੀ, ਮੈਂ ਇੱਕ ਵਾਰ ਅਰਜ਼ ਕੀਤੀ ਸੀ ਇਸੇ ਦਰਬਾਰ ਸਾਹਿਬ, ਇੱਕ ਅਨਮਤੀ ਸੱਜਣ ਆਏ ਸਨ, ਉਹਨਾਂ ਨੇ ਕੀਰਤਨ ਸੁਣਿਆ, ਅੰਦਰ ਟਿਕ ਕੇ ਬੈਠ ਗਏ, ਤੁਸੀਂ ਦੂਰੋਂ ਨੇੜਿਓ ਆਏ ਹੋ ਤੇ ਮੈਂ ਇੱਕ ਬੇਨਤੀ ਕਰਾਂਗਾ, ਜੇ ਚੰਗੀ ਲੱਗੇ ਇੱਥੇ ਆਪਣੀ ਥਾਂ ਬਣਾ ਕੇ ਜਾਇਓ। ਥਾਂ ਬਣਾ ਕੇ ਜਾਣ ਦਾ ਮਤਲਬ ਕੀ? ਕਮਰਾ ਨਹੀਂ, ਪਰ ਕਰਮਾਂ ਵਿੱਚ ਕਿਤੇ ਵੀ ਜਿੱਥੇ ਵੀ ਥਾਂ ਮਿਲ ਜਾਏ ਅੰਦਰ ਟਿਕਦਾ ਹੋਵੇ, ਆਪਣੀ ਸੁਰਤ ਨੂੰ ਸ਼ਬਦ ਵੀ ਜੋੜੀਓ। ਵਾਹਿਗੁਰੂ ਮੈਂ ਉਪਦੇਸ਼ਕ ਬਣ ਕੇ ਕਹਿ ਰਿਹਾ, ਮੇਰੀ ਅਵਸਥਾ ਨਹੀਂ। ਜੇ ਮੰਨ ਲਓ ਬੇਨਤੀ ਦੇ ਸ਼ਬਦ ਪੜੇ ਜਾ ਰਿਹਾ, ਖਾਂ ਮੈਲੇ ਤੁਮ ਉਜਲ ਕਰਤੇ, ਉਦੋਂ ਸੁਰਤ ਜੋੜ ਲਿਓ, ਸਤਿਗੁਰੂ ਇਹ ਮੇਰਾ ਜੀਵਨ ਹੈ, ਤੁਸੀਂ ਪਵਿੱਤਰ ਹੋ, ਮੈਨੂੰ ਉਜਲਿਆਂ ਕਰ ਦਿਓ। ਜੇ ਸ਼ਬਦ ਪੜਿਆ ਜਾ ਰਿਹਾ, ਮੇਰੀ ਪ੍ਰੀਤ ਗੋਬਿੰਦ ਸਿਓ ਜਿਨ ਘਟੈ, ਮੈਂ ਤੋਂ ਮੋਲ ਮਹਿੰਗੀ ਲਈ ਜੀ ਸਟੈ, ਫਿਰ ਬੇਨਤੀ ਕਰੀਓ ਸਤਿਗੁਰੂ ਇਹੋ ਜਿਹੀ ਅਵਸਥਾ ਮੈਨੂੰ ਵੀ ਬਖਸ਼ ਦੇ। ਇਹ ਆਪ ਜੀ ਦੀ ਹੈ। ਸ਼ਬਦ ਸੁਣ ਕੇ ਆਪਣੇ ਜੀਵਨ ਨੂੰ ਨਾਲ ਨਾਲ ਦੇਖੀ ਜਾਈਏ ਤੇ ਆਪ ਜਿਸ ਥਾਂ ਤੇ ਬੈਠੋਗੇ ਦੋ ਦਿਨ ਚਾਰ ਦਿਨ ਲਗਾਤਾਰ, ਆਪ ਜਿੰਨੇ ਦਿਨ ਆਇਓ ਟਿਕ ਕੇ ਬੈਠੋ ਰਾਤ ਨੂੰ ਦਿਨੇ, ਜਦੋਂ ਆਪ ਸ਼ਬਦ ਸੁਰਤ ਉੱਥੇ ਅਭਿਆਸ ਕਰੋਗੇ, ਤੁਸੀਂ ਧਰਤੀ ਦੇ ਕਿਸੇ ਕੋਨੇ ਵਿੱਚ ਵੀ ਚਲੇ ਜਾਓ, ਜਿੱਥੇ ਸਿਮਰਨ 'ਚ ਬੈਠੋਗੇ ਉਸ ਥਾਂ ਨੂੰ ਚੇਤੇ ਕਰ ਲਿਓ, ਇਹ ਔਰਾ ਉੱਥੇ ਵੀ ਅਸਰ ਕਰੇਗਾ। क्योंकि शब्द की बरकत ऐसी है। मैं ताई बेनती की थां बनानी चाहिए जी सुरत करके। हुण इत्थे कीर्तन है अठे पैर मालिक, तुसीं दसो आप जी दरबार साहब बैठे हो, कोई वेला है जो उत्थे बंदगी नहीं हुंदी पई? कीर्तन असी कहांगे जी कीर्तन की समाप्ति, समाप्ति तो बाद अजे किवाड़ बंद नहीं हुंदा। जिन्होंने सेवा करनी वह गुटके पकड़ के पहले ही बैठे हुंदे आ, सेवा करने वाले सज्जन। फिर थां थां चार चवेरे आप जी देखोगे, रात नूं पता नहीं किन्नियां कु रूहां चुड़ियां होईयां वह इस परिक्रमा विच बैठियां गुरु रामदास की कृपा नूं मार रहीआं ने। उन्हां कीर्तन सुनिया, कीर्तन सुन तो बाद वह बाहर निकल गए ते इन्ने चाह चा गए, इन्ने उमा चाहे अंदर सुरत उछली ते लोकां पुछया जो साथियों ने की देखिया, उन्होंने इको गल कही, कहिंदा अवतार पीर पैगंबर बहुत आए, अवतार आए पैगंबर आए गुरु आए, अपने समय सभी चले गए, आए और चले गए। वो कहिंदा अरे लोगो गुरु नानक आया वो गया नहीं, कीर्तन का रूप धारण करके हरमंदिर में बैठ गया है, शब्द का रूप धारण करके हरमंदिर में बैठा है। कीर्तन एक रब की दात है, तो इकले असी नहीं करते। आप एक सताईवीं पौड़ी जपजी साहब की पढ़ते हो, चलो ये पौड़ी रह रास विच भी आता है, पहला शब्द असी पढ़ने हैं तो आ राग आसा विच। साढ़े तो बिना इस कीर्तन तो बिना कीर्तन बहुत हो रहा है। गुरु साहब ने उहदे विच तीन तरह के कीर्तन का जिक्र किया, एक अदृष्ट है गावन तुद नू जति सती संतोखी, गावन तुद नू वीर करारे ये दृष्ट मान है, गावन तुद नू पंडित पण रखीशर ये दृष्ट मान है। मैं रहरस वाला शब्द वरत्या, गावन तुद नू पवन पाणी बैसंतर गावे राजा धर्म दुआर है, ये अदृष्ट कीर्तन है। अदृष्ट भी गाया जा रहा है, दृष्ट मान भी गाया जा रहा है। ते प्यारे हो इकला दृष्ट अदृष्ट इस धरती का नहीं, गावन तुद नू खंड मंडल ब्रह्मंडा, खंड ब्रह्मांड भी परमात्मा की कीर्ति करते पे। महाराज कहते रब का संत जन ओदी जिंदगी का आधार कीर्तन है, कीर्तन करके दयालु परमात्मा ने उन्हें पार किया। हाँ ओदी संगत करके निर्मलन साध संगेन, ओदी कीर्तन ओदी संगत करके अपवित्र हिरदे भी पवित्र हो जाते हैं, मैले हिरदे भी सच्ची मुची पवित्र। मैं उन्हें भाई साहब की उदाहरण दिती, भाई हीरा सिंह जी की, केड़ी चीज सी एक खिन विच दुनिया की कोई सिलेबस कोई ज्ञान उन्हां बंदियां नूं चेंज कर सकता सी? भाई साहब जी दे संगत विच कीर्तन करन दी इन्नी बरकत सी, गालां कढ़न वाले बंदे माफियां मंगण ते आ गए। गुरु साहब कहिंदे आ कि जिहड़ा संगत करदा उस हिरदे की महिमा, साधु संग की सुन हो मेरे मीता, मैल खोई कोट अग हरे निर्मल पहे चीता। उन्हां दी संगत करके अंदर हिरदा निर्मल हो जांदा है।
चंदन चंद ना सर्द रुत मूलन मिटई काम।
हुण महाराज कहिंदे चंदन चंद ना सर्द रुत, चंदन आप समझ दो क्योंकि यह हुक्म पवित्र काफी वारी आउंदा है, व्याख्या गुरमुख जन करदे ने। चंदन चंदन दी जिहड़ी तसीर है वह ठंडी हुंदी है, उहदे च इन्नी ठंड हुंदी है कि जहर नाल भरिया होया सप भी चंदन दे रुख नूं जदों चटदा है ते उहदी तपश करके उहनूं ठंड पै जांदी। चंदन करके चंदन ठंडा हुंदा है, लोक मस्तक आदिक ते लांदे आ। गुरु साहिब कहिंदे ने स्किन ते चमड़ी ते चंदन दा लेपन कर लेंगा, पर जिहड़ा अंदर ख्यालां दा पट तपदा पिया उह तां चंदन नाल भी ठंडा नहीं होना। ईरखा चंदन नाल ठंडी हो जूगी? मान लो बाहर चंदन लाया मथे ते अंदर अग बलदी पई है ईरखा दी द्वेष दी राग दी काम दी क्रोध ली लोह मोहकार दी, गुरु साहिब कहिंदे आ चंदन है ठंडा। पर प्यारे चेते रखियो अंदर ख्यालां दी तपश नूं कदी चंदन भी नहीं मिटा सकदा। अगे सतगुरु कहणगे उह ठंडे किवें ते बड़ा इह पट तपदे पए ने प्यारे, उह पुछो कुझ ना गुरु साहिब ते। असीं जिवें चलो फिजिकल तौर ते कहिंदे आ ना जी, अजकल पूरा जोर चलिया भी हर गल साइंटिफिक तरीके सिद्ध करो, ਤੇ ਮੈਂ ਕਹਿੰਦਾ ਬਾਬਾ ਜੀ ਨੇ ਜੋ ਕੁਝ ਬਾਣੀ ਚ ਕਿਹਾ ਐਵੇਂ ਕੈਮਰੇ ਐਕਸਰੇ ਨਾਲ ਚੁੱਕੀ ਫਿਰੋ ਨਹੀਂ ਜੇ ਹੋਣੇ ਸਿੱਧ। ਹੁਣ ਸਾਡੇ ਸਰੀਰ ਦੇ ਜਿਹੜੇ ਇੰਟਰਨਲ ਪਾਰਟ ਨੇ ਅਦ੍ਰਿਸ਼ਟ ਨੇ, ਅਸੀਂ ਕੰਗਜੀ ਖਾਟ ਏ, ਸਾਡੀਆਂ ਕਿਡਨੀਆਂ ਨੇ, ਸਾਡਾ ਲੀਵਰ, ਇਹ ਸ਼ਬਦ ਵਰਤਾਂਗੇ ਨਾ, ਨਾੜੀਆਂ ਨੇ। ਪਰ ਬਾਬਾ ਜੀ ਤਾਂ ਕਹਿੰਦੇ ਨੇ ਹਰ ਬੰਦੇ ਦੇ ਅੰਦਰ, ਹਰ ਨਹੀਂ, ਜਿਹੜਾ ਬੰਦਾ ਨਾਮ ਤੋਂ ਟੁੱਟਾ ਹੈ ਉਹਦੇ ਅੰਦਰ ਚਾਰ ਦਰਿਆ ਪੈ ਚੱਲਦੇ ਨੇ ਅੱਗ ਦੇ। ਹੁਣ ਕੈਮਰੇ ਵਿੱਚ ਤਾਂ ਆਉਣੇ ਕੋਈ ਨਹੀਂ, ਹੰਸ ਹੇਤ ਲੋਭ ਕੋਪ ਚਾਰੇ ਨਦੀਆਂ ਅੱਗ। ਹੰਸ ਹਿੰਸਾ, ਲੋਭ ਲਾਲਚ, ਕੋਪ ਗੁੱਸਾ, ਹੇਤ ਮੋਹ, ਇਹ ਚਾਰੇ ਦਰਿਆ ਵਗਦੇ ਪਏ ਆ। ਹੰਸ ਹੇਤ ਲੋਭ ਕੋਪ ਚਾਰੇ ਨਦੀਆਂ ਅੱਗ, ਭਵੇਂ ਦੱਜੈ ਨਾਨਕਾ ਤਰੀਐ ਕਰਮੀ ਲੱਗ। ਅੰਦਰ ਕਿੰਨਾ ਤਪਦਾ ਜਦੋਂ ਬੰਦਾ, ਪਿਆਰੂ ਮੇਰੀ ਬੇਨਤੀ, ਜੇ ਬਾਹਰ ਦੀ ਤਪਸ਼ ਹੁੰਦੀ ਕਿ ਕਿਸੇ ਨੇੜੇ ਜਾਈਏ, ਹੈ ਨਾ, ਮੰਨ ਲਓ ਅੱਗ ਤਪਦੀ ਪਈ ਹੈ, ਕੋਲ ਚਲੇ ਜਾਓ, ਤਪਸ਼ ਲੱਗੇਗੀ। ਖਿਆਲ ਦੀ ਤਪਸ਼ ਇੰਨੀ ਭੈੜੀ ਏ, ਕਈ ਵਾਰੀ ਗੁਟਕਾ ਸੁਖਮਨੀ ਸਾਹਿਬ ਦਾ ਖੋਲਿਆ ਹੁੰਦਾ ਤੇ ਜਿਹਦੇ ਨਾਲ ਈਰਖਾ ਹੁੰਦੀ ਹੈ ਉਹਦਾ ਖਿਆਲ ਆ ਜਾਏ, ਬੰਦਾ ਪਾਠ ਕਰਦਾ ਕਰਦੀ ਤਪੀ ਜਾਂਦਾ। ਫੁਰਨੇ ਦੀ ਤਪਸ਼ ਨੂੰ ਮਿਟਾਉਣਾ ਕੋਈ ਛੋਟਾ ਨਹੀਂ ਕੰਮ ਨਹੀਂ। ਅੰਦਰ ਦੀ ਜਿਹੜੀ ਤਪਸ਼ ਹੈ, ਗੁਰੂ ਜੀ ਕਹਿੰਦੇ ਆ ਇਹ ਤਪਸ਼ ਨਹੀਂ ਮਿਟੇਗੀ ਚੰਦਨ ਨਾਲ। ਜਿਨ ਗੁਰੂ ਜੀ ਨੇ ਕਿਹਾ ਅੰਤਰ ਅਗਨ ਬਾਹਰ ਤਨ ਸਵਾਹ, ਅੰਦਰ ਅੱਗ ਹੈ ਕੀ ਬਣੇਗਾ, ਬਾਹਰ ਗਿਆਨ ਧਿਆਨ ਇਸ਼ਨਾਨ ਦਾ ਜ਼ਿਕਰ ਕੀਤਾ ਗੁਰੂ ਜੀ ਨੇ, ਅੰਤਰ ਵਿਆਪੈ ਲੋਭ ਸਵਾਨ ਦਾ ਜ਼ਿਕਰ ਕੀਤਾ। ਚੰਦਨ ਦਾ ਲੇਪਣ ਕਰਨ ਦੇ ਨਾਲ ਮਾਨਸਿਕ ਫੁਰਨਿਆਂ ਦੀ ਤਪਸ਼ ਨਹੀਂ ਮਿਟ ਸਕਦੀ, ਕਿਉਂਕਿ ਚੰਦਨ ਉਹਨੂੰ ਠੰਡ ਨਹੀਂ ਪਹੁੰਚਾ ਸਕਦਾ। ਚੰਦਨ, ਚੰਦ, ਚੰਦਰਮਾ ਦੀਆਂ ਸ਼ੀਤਲਤਾ, ਇਹ ਵੀ ਫੁਰਨਿਆਂ ਨੂੰ ਠੰਡੇ ਨਹੀਂ ਕਰ ਸਕਦੀਆਂ। ਸਰਦ ਰੁੱਤ, ਆ ਸਰਦੀ ਦੀ ਜਿਹੜੀ ਰੁੱਤ ਹੈ, ਠੰਡ ਦਾ ਜਿਹੜਾ ਮੌਸਮ ਹੈ, ਇਹ ਵੀ ਸਾਡੇ ਅੰਦਰ ਦੇ ਖਿਆਲਾਂ ਨੂੰ ਠੰਡਿਆ ਨਹੀਂ ਕਰ ਸਕਦਾ। ਚੰਦਨ, ਚੰਦ ਨਾ ਸਰਦ ਰੁੱਤ ਮੂਲ ਬਿਲਕੁਲ ਵੀ ਨਹੀਂ, ਮੂਲ ਦਾ ਅਰਥ ਕਰਾਂਗੇ ਬਿਲਕੁਲ ਉੱਕਾ ਹੀ ਨਹੀਂ, ਮੂਲ ਨਾ ਮਿੱਠੀ ਘਾਮ, ਇਹ ਜਿਹੜੀ ਅੰਦਰ ਘਾਮ ਹੈ, ਇਹ ਤਪਸ਼ ਹੈ, ਇਹ ਬਿਲਕੁਲ ਨਹੀਂ ਮਿਟ ਸਕਦੀ।
ਸੀਤਲ ਥੀਵੈ ਨਾਨਕਾ ਜਪੰਦੜੂ ਹਰ ਨਾਮ।
ਸੀਤਲ ਥੀਵੈ ਨਾਨਕਾ, ਬੰਦੇ ਨੂੰ ਠੰਡ ਪੈ ਸਕਦੀ ਹੈ, ਸ਼ਾਂਤ ਹੋ ਸਕਦਾ, ਪਰ ਕਦੋਂ, ਜਦੋਂ ਪਰਮਾਤਮਾ ਦੇ ਨਾਮ ਨੂੰ ਜਪੇਗਾ। ਨਾਮ ਤੋਂ ਬਿਨਾਂ ਠੰਡ ਕੋਈ ਨਹੀਂ। ਸੀਤਲ ਥੀਵੈ ਨਾਨਕਾ ਜਪੰਦੜੋ ਹਰ ਨਾਮ, ਨਾਮ ਹੀ ਠੰਡ ਹੈ। ਜਿਉਂ ਜਿਉਂ ਨਾਮ ਜਪਾਂਗੇ, ਸਿਮਰਨ ਕਰਾਂਗੇ, ਤਿਉਂ ਤਿਉਂ ਠੰਡ ਨਿਕਲੇਗੀ। ਪਰ ਇਹ ਗੱਲ ਹੋਰ, ਕਈ ਵਾਰੀ ਨਾਮ ਜਪਣ ਵਾਲਾ ਵੀ ਗੁੱਸੇ 'ਚ ਆ ਜਾਂਦਾ। ਹਾਂਜੀ, ਸ਼੍ਰੀਮਾਨ ਭਾਈ ਸਾਹਿਬ ਗੁਰਦਾਸ ਜੀ ਨੂੰ ਪੁੱਛਿਆ ਵੀ ਇਹ ਬਾਣੀ ਕਹਿੰਦੀ ਠੰਡ ਸ਼ਾਂਤ, ਅਤੇ ਕਈ ਵਾਰੀ ਇਹ ਵੀ ਬੰਦੇ ਕ੍ਰੋਧਿਤ ਹੁੰਦੇ ਦਿਸਦੇ ਪਏ ਆ। ਭਾਈ ਸਾਹਿਬ ਨੇ ਉੱਥੇ ਇੱਕ ਬਹੁਤ ਸੋਹਣੀ ਉਦਾਹਰਨ ਦਿੱਤੀ ਹੈ ਸਮਝਣ ਲਈ। ਉਹ ਕਹਿੰਦੇ ਨੇ ਵੀ ਉਹਨਾਂ ਦਾ ਕ੍ਰੋਧ ਵਿਨਾਸ਼ਕਾਰੀ ਨਹੀਂ, ਆਇਆ ਹੈ ਤੇ ਨਾਮ ਨਾਲ ਇੰਨੇ ਕਿ ਜੁੜੇ ਨੇ, ਉਹ ਨਾਮ ਨੇ ਉਹਨਾਂ ਦੇ ਉਸ ਕ੍ਰੋਧ ਨੂੰ ਠੰਡ ਵਰਤਾ ਦੇਣੀ ਹੈ। ਉਦਾਹਰਨ ਕੀ ਦਿੰਦੇ ਆ, ਕਹਿੰਦੇ ਸੋਨੇ ਦਾ ਭਾਂਡਾ ਠੋਕਰ ਵੱਜੇ ਟੇਢਾ ਹੋ ਜਾਏ, ਤੇ ਉਸ ਟੇਢੇ ਨੂੰ ਆਪਾਂ ਸਿੱਧਿਆ ਕਰ ਲਾਂਗੇ। ਮਿੱਟੀ ਦਾ ਭਾਂਡਾ ਠੋਕਰ ਵੱਜ ਕੇ ਟੁੱਟ ਜਾਏ, ਉਹਨੂੰ ਕਿੰਨੇ ਜੋੜ ਲੈਣਾ ਦੁਬਾਰਾ ਜੀ। ਕਹਿੰਦੇ ਗੁਰਮੁਖ ਦਾ ਅੰਦਰ ਉਸ ਸੋਨੇ ਦੇ ਬਰਤਨ ਦੀ ਤਰ੍ਹਾਂ ਹੈ, ਟੇਢਾਪਨ ਆਉਂਦਾ ਤੇ ਉਹਨੂੰ ਅੰਦਰੋਂ ਚੋਟ ਮਾਰ ਕੇ ਠੋਕਰ ਲਾ ਕੇ ਸਿੱਧਿਆ ਕਰ ਲੈਂਦੇ ਆ। ਕਿਤੇ ਆਉਂਦਾ ਦਿਸਦਾ ਹੋਵੇ ਤੇ ਉਹ ਬਿਲਕੁਲ ਅੰਤਰ ਆਤਮੀ, ਥੋੜਾ ਜਿਹਾ ਸ਼ਬਦ ਦੀ ਜਦੋਂ ਠੋਕਰ ਵੱਜੀ, ਉਹ ਉਸੇ ਅਵਸਥਾ ਵਿੱਚ ਫਿਰ ਆ ਜਾਂਦਾ ਹੈ, ਮਨਮੁਖ ਨਹੀਂ ਬਣਦਾ। ਇੱਥੇ ਗੁਰੂ ਜੀ ਨੇ ਸ਼ਬਦ ਵਰਤਿਆ ਵੀ ਜਿਹੜਾ ਅੰਦਰ ਦਾ ਕ੍ਰੋਧ ਹੈ, ਅੰਦਰ ਦੀ ਤਪਸ਼ ਹੈ, ਸ਼ੀਤਲ ਥੀਵੈ ਨਾਨਕਾ ਜਪੰਦੜੋ ਹਰਨਾਮ, ਕਲ ਤਾਤੀ ਠੰਡਾ ਹਰਨਾਮ, ਆਤਿਸ਼ ਦੁਨੀਆਂ ਖੁਨਕ ਨਾਮ ਖੁਦਾਇਆ। ਗੁਰੂ ਸਾਹਿਬ ਕਹਿੰਦੇ ਆ ਇਹ ਦੁਨੀਆਂ ਅੱਗ ਹੈ, ਪਰਮਾਤਮਾ ਦਾ ਨਾਮ ਠੰਡ ਵਰਤਾਉਣ ਵਾਲਾ ਹੈ।
ਔੜੇ ਚਰਨ ਕਮਲ ਕੀ ਓਟ ਉਦਰੇ ਸਗਲ ਜਨ,
ਚਰਨ ਕਮਲ ਕੀ ਓਟ ਉਦਰੇ ਸਗਲ ਜਨ। ਉਦਰੇ ਸਗਲ ਜਨ ਤੋਂ ਅਰਥ ਕਰੀਏ ਰੱਬ ਦੇ ਪਿਆਰੇ ਜਨ ਸਾਰੇ, ਉਹਨਾਂ ਦਾ ਉਧਾਰ ਪਤਾ ਕਿਵੇਂ ਹੋਇਆ, ਚਰਨ ਕਮਲ ਕੀ ਓਟ, ਉਹਨਾਂ ਨੇ ਪਰਮਾਤਮਾ ਦੇ ਚਰਨ ਕਮਲਾਂ ਦੀ, ਗੁਰੂ ਦੇ ਚਰਨ ਕਮਲਾਂ ਦੀ ਓਟ ਲਈ। ਉਸ ਓਟ ਦੀ ਬਦੌਲਤ ਉਹਨਾਂ ਦਾ ਪਾਰ ਉਤਾਰਾ ਹੋ ਗਿਆ। ਇੱਕ ਵਾਰ ਅਰਜ਼ ਕੀਤੀ ਸੀ ਬਾਣੀ ਵਿੱਚ ਚਰਨ ਕਮਲ ਸ਼ਬਦ ਬੜੀ ਵਰੀ ਆਇਆ, ਚਰਨ ਮਾਈ ਚਰਨ ਗੁਰ ਮਿੱਠੇ, ਮਾਈ ਗੁਰ ਚਰਨੀ ਚਿਤ ਲਾਈਏ, ਚਰਨ ਕਮਲ ਗੁਰ ਆਸ਼ਰਮ ਦੀਆ, ਚਰਨ ਕਮਲ ਕੀ ਮੌਜ ਕੋ ਕਹਿ ਕੈਸੋ ਅਨੁਮਾਨ, ਭਗਤ ਕਬੀਰ ਜੀ ਨੇ। ਪਰ ਫਿਰ ਵੀ ਬੇਨਤੀ ਕਰਾਂ ਕਿ ਅਧਿਆਤਮਿਕਤਾ ਵਿੱਚ ਚਰਨਾਂ ਦੀ ਬਹੁਤ ਵੱਡੀ ਥਾਂ ਦਿੱਤੀ ਗਈ। ਪੈਰ ਜੀ ਨੂੰ ਕਹਿੰਦੇ ਭਾਈ ਸਾਹਿਬ ਨੇ ਇੱਕ ਸਵਾਲ ਵੀ ਕੀਤਾ ਕਿ ਸਾਰੇ ਚਿੰਨ੍ਹਾਂ ਨੂੰ ਛੱਡ ਕੇ ਚਰਨ ਕਿਉਂ ਪੂਜੇ ਜਾਂਦੇ ਆ, ਸਭ ਚਿੰਨ੍ਹ ਛੱਡ ਪੂਜੀਅਨ ਕੌਣ ਕਰਮ ਕਮਾਉਂਦੇ, ਪੈਰ ਕੀ ਕਰਦੇ ਆ। ਉੱਥੇ ਭਾਈ ਸਾਹਿਬ ਨੇ ਗੁਰਸਿੱਖ ਦੇ ਪੈਰਾਂ ਬਾਰੇ ਕਿਹਾ, ਗੁਰ ਸ਼ਰਨੀ ਸਾਧ ਸੰਗਤੀ ਨਿਤ ਚਲ ਚਲ ਜਾਂਦੇ, ਵਤਨ ਪਰਉਪਕਾਰ ਨੂੰ ਕਰ ਪਾਰ ਵਸਾਂਦੇ। ਅੱਗੇ ਕਹਿੰਦੇ ਮੇਰੀ ਖੱਲੋਂ ਮੌਜੜੇ ਗੁਰਸਿੱਖ ਹੰਡਾਉਂਦੇ। ਹੁਣ ਇੱਥੇ ਜਿਹੜਾ ਚਰਨ ਕਮਲ ਇਹ ਬਾਰਮੁਖੀ ਵਜੂਦ ਤੇ ਬਣੇਗਾ, ਚਰਨ ਕਮਲ ਕਮਲ ਦੇ ਫੁੱਲ ਵਰਗੇ। ਪਰ ਗੁਰੂ ਗ੍ਰੰਥ ਸਾਹਿਬ ਜੀ ਨੇ ਜਿੰਨੇ ਵੀ ਬਾਰਮੁਖੀ ਸ਼ਬਦ ਦਿੱਤੇ ਆ ਜਿਹੜੇ ਵਰਤਣੇ, ਉਹਨਾਂ ਦੇ ਅੰਦਰੂਨੀ ਅਰਥ ਵਿੱਚ ਬਾਣੀ ਦੀ ਰੱਖ ਦਿੱਤੇ ਆ। ਹੁਣ ਜਦੋਂ ਗੁਰੂ ਦੇ ਚਰਨ ਕਮਲ, ਪਰਮਾਤਮਾ ਦੇ ਚਰਨ ਕਮਲ, ਫਿਰ ਗੁਰੂ ਸਾਹਿਬ ਉਹਨੂੰ ਬਾਣੀ 'ਚ ਕਹਿੰਦੇ ਆ ਹਿਰਦੈ ਚਰਨ ਸ਼ਬਦ ਸਤਿਗੁਰ ਕੋ ਨਾਨਕ ਬਾਂਧਿਓ ਪਾਲ, ਹਿਰਦੈ ਚਰਨ ਸ਼ਬਦ ਸਤਿਗੁਰ ਕੋ ਨਾਨਕ ਬਾਂਧਿਓ ਪਾਲ। ਆਪਣੇ ਹਿਰਦੇ ਦੇ ਵਿੱਚ ਗੁਰੂ ਦੇ ਸ਼ਬਦ ਨੂੰ ਬੰਨ ਲੈਣਾ, ਗੁਰੂ ਦੇ ਸ਼ਬਦ ਨੂੰ ਟਿਕਾ ਲੈਣਾ, ਗੁਰੂ ਦੇ ਸ਼ਬਦ ਨੂੰ ਮੰਨ ਲੈਣਾ, ਸੱਚ ਇਹ ਵਿੱਚ ਜਿਹਦੇ ਹਿਰਦੇ ਵੀ ਸ਼ਬਦ ਟਿਕ ਗਿਆ ਸਮਝੋ ਰੱਬ ਦੇ ਚਰਨ ਟਿਕ ਗਏ ਆ। ਮਹਾਰਾਜ ਸੱਚੇ ਪਾਤਸ਼ਾਹ ਇੱਥੇ ਬਖਸ਼ਿਸ਼ ਕਰ ਰਹੇ ਆ ਕਿ ਸਗਲੇ ਜਨ ਸਾਰਿਆਂ ਦਾ ਉਧਾਰ ਚਰਨ ਕਮਲਾਂ ਦੀ ਓਟ ਲੈ ਕੇ, ਉਸ ਸ਼ਬਦ ਨੂੰ ਕਮਾ ਕੇ, ਨਾਮ ਨੂੰ ਕਮਾ ਕੇ ਹੋਇਆ ਹੈ।
ਸੁਣ ਪ੍ਰਤਾਪ ਗੋਵਿੰਦ ਨਿਰਭਉ ਭਏ ਮਨ,
ਸੁਣ ਪ੍ਰਤਾਪ ਗੋਬਿੰਦ ਨਿਰਭਉ ਭਏ ਮਨ। ਉਹਨਾਂ ਨੇ ਗੋਬਿੰਦ ਦੇ ਪ੍ਰਤਾਪ ਨੂੰ ਸੁਣ ਕੇ, ਪਰਮੇਸ਼ਵਰ ਦੀ ਸਿਫਤ ਨੂੰ ਸੁਣ ਕੇ, ਜਿਹੜੇ ਹਿਰਦੇ ਡਰਨ ਵਾਲੇ ਸਨ, ਜਿਹੜੇ ਹਿਰਦੇ ਭੈ ਵੀ ਸਨ, ਉਹਨਾਂ ਨੇ ਗੋਬਿੰਦ ਦਾ ਪ੍ਰਤਾਪ ਸੁਣਿਆ, ਉਹਦੀ ਸਿਫਤ ਸੁਣੀ। ਵੈਸੇ ਪ੍ਰਤਾਪ ਦਾ ਅਰਥ ਯਸ ਵੀ ਆਪਾਂ ਕਰਨੇ, ਜਿਵੇਂ ਗੁਰੂ ਸਾਹਿਬ ਨੇ ਕਿਹਾ ਪ੍ਰਤਾਪ ਤੁਮਾਰਾ ਦੇਖ ਕੇ ਜਮ ਦੂਤ ਛੱਡ ਜਾਏ। ਗੁਰੂ ਸਾਹਿਬ ਕਹਿੰਦੇ ਉਹ ਜਿੰਨੇ ਜੀਵ ਨੇ, ਜਿੰਨੇ ਨੇ, ਉਹ ਸਾਰੇ ਨਿਰਭਉ ਤਾਂ ਹੋ ਗਏ ਮਾਨਸਿਕ ਤੌਰ ਤੇ, ਕਿਉਂਕਿ ਉਹਨਾਂ ਨੇ ਪਰਮਾਤਮਾ ਦਾ ਪ੍ਰਤਾਪ ਸੁਣਿਆ, ਉਹਦਾ ਯਸ ਸੁਣਿਆ। ਗਏ
ਤੋਟ ਨਾ ਆਵੇ ਮੂਲ ਸੰਚਿਆ ਨਾਮ ਧਨ।
ਹੁਣ ਉਹਨਾਂ ਨੇ ਪਰਮਾਤਮਾ ਦੇ ਨਾਮ ਧਨ ਨੂੰ ਸੰਚਿਤ ਕੀਤਾ, ਇਕੱਠਾ ਕੀਤਾ, ਉਹਦੇ ਵਿੱਚ ਤੋਟਾ ਕਦੀ ਨਹੀਂ ਆਉਂਦਾ। ਬਾਕੀ ਸਾਰੀ ਮਾਰਕੀਟ ਕਰੈਸ਼ ਹੋ ਸਕਦੀ ਹੈ, ਨਾਮ ਵਾਲੀ ਮਾਰਕੀਟ ਕਦੀ ਕਰੈਸ਼ ਨਹੀਂ ਹੋਣੀ। ਨਾਮ ਜਿੰਨਾ ਕੋਈ ਜਪਦਾ ਉਹ ਨਾਮ ਧਨ ਐਸਾ ਹੈ, ਇਹਦੇ ਨੇੜੇ ਕੋਈ ਆ ਵੀ ਨਹੀਂ ਸਕਦਾ, ਨਾ ਚੋਰ, ਨਾ ਉਚੱਕਾ, ਨਾ ਕੋਈ ਡਾਕੂ, ਨਾ ਬਟਪਾਰ। ਇੱਥੋਂ ਤੱਕ ਗੁਰੂ ਰਾਮਦਾਸ ਕਹਿੰਦੇ ਨੇ ਪਿਓ ਦੀ ਜ਼ਮੀਨ ਵੰਡਣ ਲਈ ਭਰਾ ਗਜ ਲੈ ਕੇ ਆ ਜਾਂਦੇ ਆ, ਰੱਸੀਆਂ ਰੱਖ ਰੱਖ ਕੇ ਮਾਪਦੇ ਆ ਪੈਲੀ, ਕਹਿੰਦੇ ਤੂੰ ਨਾਮ ਬੰਦਗੀ ਕਰਕੇ ਦੇਖ, ਇੱਥੇ ਮਾਂ ਜੈ ਭਰਾ ਵੀ ਹਿੱਸਾ ਨਹੀਂ ਬਣਾ ਸਕਦੇ, ਇਹ ਤੇਰਾ ਹੀ ਤੇਰਾ ਹੈ, ਤੂੰ ਤੁੱਟ ਕੇ ਦੇ ਦਾਂ ਗੱਲ ਵੱਖਰੀ ਹੈ। ਨਾਮ ਤਨ ਸੰਚੈ ਦਾ ਕਦੀ ਤੋਟਾ ਨਹੀਂ ਹੁੰਦਾ। ਤਿੱਚਰ ਮੂਲ ਨਾ ਥੁੜੀਂਦੋ ਜਿੱਚਰ ਆਪ ਕਿਰਪਾਲ, ਸ਼ਬਦ ਅਖੁੱਟ ਬਾਬਾ ਨਾਨਕਾ ਖਾਏ ਖਰਚ ਧਨ ਮਾਲ। ਇਹ ਧਨ ਅਖੁੱਟ ਨਾਨ ਖੁੱਟੈ ਨਾ ਜਾਏ, ਇਹਨੇ ਕਦੀ ਨਹੀਂ ਜਾਣਾ। ਮਹਾਰਾਜ ਕਹਿੰਦੇ ਇਹ ਅਖੁੱਟ ਹੈ। ਗੁਰੂ ਸਾਹਿਬ ਜੀ ਬਚਨ ਕਰ ਰਹੇ ਆ ਕਿ ਦੇਖੋ ਜਿਹਨੇ ਨਾਮ ਧਨ ਸੰਚਿਆ, ਨਾਮ ਧਨ ਇਕੱਤਰ ਕੀਤਾ, ਇਸ ਨੇ ਕਦੀ ਨਖੁੱਟਣਾ ਨਹੀਂ।
ਸੰਤ ਜਨਾ ਸਿਓ ਸੰਗ ਪਾਈਐ ਵੱਡਾ ਪੁੰਨ,
ਸੰਤ ਜਨਾ ਸੋ ਸੰਗ ਪਾਈਐ ਵੱਡਾ ਪੁੰਨ। ਵੱਡਾ ਪੁੰਨ ਦਾ ਅਰਥ ਕਰਾਂਗੇ ਵੱਡੇ ਭਾਗ, ਬਹੁਤ ਵੱਡੇ ਕੀਤੇ ਪੁੰਨ। ਜਿਨ੍ਹਾਂ ਨੇ ਬਹੁਤ ਪੁੰਨ ਵੱਡੇ ਭਾਗ ਨੇ, ਉਹਨਾਂ ਨੂੰ ਐਸੇ ਸੰਤ ਜਨਾਂ ਦੀ ਸੰਗਤ ਮਿਲਦੀ ਜਿਹਦਾ ਸਲੋਕ ਵੀ ਜ਼ਿਕਰ ਕੀਤਾ ਹੈ, ਜਿਹੜੇ ਪਰਮਾਤਮਾ ਦੇ ਨਾਮ ਦੇ ਆਸਰੇ, ਕੀਰਤਨ ਦੇ ਆਸਰੇ ਆਪਣੀ ਜ਼ਿੰਦਗੀ ਬਤੀਤ ਕਰਦੇ ਹਨ।
ਆਠ ਪਹਿਰ ਹਰ ਧਿਆਏ ਹਰ ਜਸ ਨਿਤ ਸੁਣਾ,
ਉਹ ਅੱਠੇ ਪਹਿਰ ਪਰਮਾਤਮਾ ਦੇ ਨਾਮ ਨੂੰ ਧਿਆਉਂਦੇ ਨੇ ਤੇ ਰੋਜ਼ਾਨਾ ਆਪਣੇ ਕੰਨਾਂ ਨਾਲ ਹਰੀ ਦਾ ਜਸ ਹੀ ਸੁਣਦੇ ਨੇ। ਐਸੇ ਸੰਤ ਜਨਾਂ ਦੀ ਸੰਗਤ ਵੱਡ ਭਾਗੀ ਹਰ ਸੰਗਤ ਪਾਵੇ, ਭਾਗਹੀਨ ਭਰਮ ਝੋਟਾਂ ਖਾਵੇ, ਬਿਨ ਭਾਗਾਂ ਸਤ ਸੰਗ ਨਾ ਲੱਭੇ, ਬਿਨ ਸੰਗਤ ਮੈਲ ਪ੍ਰੀ ਜੈ ਜੀ ਗੁਰਮੁਖੋ, ਆਪ ਚੱਲ ਕੇ ਆਉਂਦੇ ਹੋ, ਕਿਤੇ ਵੀ ਸਤ ਸੰਗਤ ਵੀ ਜਾਂਦੇ ਹੋ, ਗੁਰਬਾਣੀ ਕੀਰਤਨ ਪਾਠ, ਪਹਿਲਾਂ ਸ਼ੁਕਰ ਇਹ ਕਰਿਆ ਕਰੋ ਵੀ ਤੇਰਾ ਧੰਨਵਾਦ, ਮਨ ਟਿਕੇ ਨਾ ਟਿਕੇ ਇਹ ਅਗਲੀ ਬਾਤ ਹੈ, ਤੇਰਾ ਸ਼ੁਕਰਾਨਾ ਘੱਟੋ ਘੱਟ ਖਿੱਚ ਕੇ ਆਪਣੇ ਸੰਗਤ ਵਿੱਚ ਤਾਂ ਲੈ ਆਇਆ ਨਾ, ਇਹਨੂੰ ਚੰਗੇ ਭਾਗਾਂ ਦੀ ਨਿਸ਼ਾਨੀ ਸਮਝ ਕੇ ਚੱਲੀਏ, ਇਹਨੂੰ ਖੁਸ਼ਕਿਸਮਤੀ ਸਮਝੀਏ, ਵੱਡ ਭਾਗੀ ਹਰ ਸੰਗਤ ਪਾਵੇ, ਵੱਡਿਆਂ ਭਾਗਾਂ ਨਾਲ ਗੁਰੂ ਦੀ ਪਰਮਾਤਮਾ ਦੀ ਗੁਰਮੁਖਾਂ ਦੀ ਸੰਗਤ ਮਿਲਦੀ ਹੈ। ਅੱਜ ਬੜਾ ਇਤਿਹਾਸਕ ਇੱਕ ਦਿਨ ਵੀ ਹੈ, ਇਤਿਹਾਸਕ ਔਰ ਇਹ ਹਿਸਟਰੀ ਮੇਰੇ ਨਾਂ ਕਹਿਣ ਨਾਲ ਤੁਹਾਡੇ ਨਾਂ ਕਹਿਣ ਨਾਲ ਇਹਨੇ ਲੁਕਣੀ ਨਹੀਂ। ਅੱਜ 31 ਅਕਤੂਬਰ ਹੈ, ਅੱਜ ਦੇ ਦਿਨ ਭਾਈ ਸਾਹਿਬ ਭਾਈ ਬੇਅੰਤ ਸਿੰਘ ਜੀ ਸ਼ਹੀਦ ਹੋਏ ਸਨ, ਭਾਈ ਸਤਵੰਤ ਸਿੰਘ, ਭਾਈ ਬੇਅੰਤ ਸਿੰਘ, ਭਾਈ ਬੇਅੰਤ ਸਿੰਘ ਸ਼ਹੀਦ ਹੋਏ ਸਨ। ਫਿਰਕਾ ਪ੍ਰਸਤੀ ਚੱਥ ਮਰਥ ਮਰਥ ਕਰਿਓ, ਜਿਸ ਦਰਬਾਰ ਵਿੱਚ ਅਸੀਂ ਬੈਠੇ ਹਾਂ ਇਹਦੀ ਹਿਸਟਰੀ, ਇਹਦਾ ਇਤਿਹਾਸ ਬੋਲ ਕੇ ਕਹਿੰਦਾ ਹੈ ਕਿ ਜਿਸ ਨੇ ਇਸ ਦੇ ਦਰਬਾਰ ਨਾਲ ਮੱਥਾ ਲਾਇਆ, ਪਿਆਰਿਓ ਚੇਤੇ ਰੱਖਿਓ, ਉਹ ਬਚ ਨਹੀਂ ਸਕਿਆ। 84 ਵਿੱਚ ਜੋ ਹੋਇਆ ਇਹਨੂੰ ਭੁੱਲਿਆ ਨਹੀਂ ਜਾ ਸਕਦਾ, ਆਪ ਸਭ ਨੂੰ ਪਤਾ ਹੈ। ਇਕੱਲਾ ਸ਼੍ਰੀ ਅਕਾਲ ਤਖਤ ਸਾਹਿਬ ਹਰਿਮੰਦਰ ਸਾਹਿਬ ਹੀ ਨਹੀਂ, ਪੰਜਾਬ ਦੇ ਅਨੇਕਾਂ ਗੁਰਦੁਆਰਿਆਂ 'ਤੇ ਹਮਲੇ ਕੀਤੇ ਗਏ। ਅਤੇ ਮੈਂ ਫਿਰ ਵੀ ਇੱਕ ਅਰਜ਼ ਕਰਾਂਗਾ, ਦੁਬਾਰਾ ਫਿਰ ਇਸ ਚਿੰਗਾੜੀ ਨੂੰ ਨਾ ਛੇੜੇ ਕੋਈ ਧੜਾ, ਜਿਵੇਂ ਅੱਜ ਕੱਲ੍ਹ ਮਾਹੌਲ ਚੱਲ ਰਿਹਾ, ਕਿਸਾਨ ਵੀਰ ਨੇ ਉਹ ਸੜਕਾਂ 'ਤੇ ਬੈਠੇ ਹੋਏ ਆ, ਕਿਉਂ ਇਹਨਾਂ ਦਾ ਹੱਕ ਖੋਹ ਕੇ ਲਿਜਾਣ ਦਾ ਯਤਨ ਕਰ ਰਹੇ ਹਾਂ। ਅਸੀਂ ਬੀਤੀ ਹੋਈ ਹਿਸਟਰੀ ਤੋਂ ਜ਼ਰੂਰ ਸੇਧ ਲਈਏ, ਇਹ ਕਿਸੇ ਨਾਲ ਧੱਕਾ ਨਹੀਂ ਕਰ ਰਹੇ। ਬਾਕੀ ਸਾਰੀਆਂ ਚੀਜ਼ਾਂ ਦੇ ਮੁੱਲ ਜਿਹੜੇ ਨੇ ਉਹ ਆਪ ਨਿਰਧਾਰਿਤ ਬੰਦਾ ਕਰਦਾ, ਇਹ ਵਿਚਾਰਾ ਬੇਵੱਸ ਹੈ, ਇਹਦੇ ਅਨਾਜ ਦਾ ਮੁੱਲ ਕਿਸੇ ਹੋਰ ਨੇ ਨਿਰਧਾਰਿਤ ਕਰਨਾ ਹੈ, ਅਤੇ ਉਸ ਨਿਰਧਾਰਿਤ ਨੂੰ ਵੀ ਖਾਇਆ ਜਾ ਰਿਹਾ ਹੈ। ਸਰਦਾਰ ਬੇਅੰਤ ਸਿੰਘ, ਉਹਨੇ ਟੱਠਾ ਹੋਇਆ ਸ਼੍ਰੀ ਅਕਾਲ ਤਖਤ ਸਾਹਿਬ ਦੇਖਿਆ, ਉਹਨੇ ਹਰਿਮੰਦਰ ਸਾਹਿਬ ਨੂੰ ਧੁਆਖਿਆਂ ਦੇਖਿਆ, ਵੇਖੋ ਮੈਂ, ਮੇਰਾ ਫਰਜ਼ ਬਣਦਾ ਅਤੇ ਜੋ ਸ਼੍ਰੋਮਣੀ ਕਮੇਟੀ ਦਾ ਕੈਲੰਡਰ ਹੈ ਉਸ ਕੈਲੰਡਰ ਵਿੱਚ ਉਹਨਾਂ ਦੀ ਸ਼ਹਾਦਤ ਦਾ ਜ਼ਿਕਰ ਹੈ। ਉਹਨੇ ਦੇਖਿਆ ਕਿਹੜੀ ਜਥੇਬੰਦੀ ਸੀ ਉਹਦੀ ਜੀ, ਕਿਹੜੀ ਸੰਪਰਦਾ ਨਾਲ ਜੁੜਿਆ ਸੀ, ਕੋਈ ਜਥੇਬੰਦੀ ਕੋਈ ਸੰਪਰਦਾ ਨਹੀਂ, ਉਹਦੇ ਅੰਦਰ ਕੇਵਲ ਗੁਰੂ ਗੋਬਿੰਦ ਸਿੰਘ ਜੀ ਦੀ ਬਖਸ਼ਿਸ਼ ਵਸੀ ਹੋਈ ਸੀ। ਉਸਨੇ ਇਸ ਤਖ਼ਤ ਨੂੰ ਦੇਖਿਆ, ਆਪ ਜੀ ਨੂੰ ਪਤਾ ਹੈ, ਮੈਂ ਪਰਸੋਂ ਚੌਥ ਕਿਹਾ ਸੀ ਕਿ ਜਿੱਦਣ ਹੁਕਮਨਾਮਾ ਆਇਆ ਨਿਗੁਣਿਆਂ ਨੂੰ ਆਪੇ ਬਖਸ਼ ਲੈ ਭਾਈ ਸਤਿਗੁਰ ਕੀ ਸੇਵਾ ਲਾਏ, ਜੋ ਸ਼੍ਰੋਮਣੀ ਕਮੇਟੀ ਨੇ ਉਹ ਕਿਤਾਬ 'ਚ ਛਾਪਿਆ ਉਹਦੇ ਵਿੱਚ ਲਿਖਿਆ, ਜਦੋਂ 1984 ਵਿੱਚ ਦੁਬਾਰਾ ਸੇਵਾ ਸ਼ੁਰੂ ਹੋਈ, ਪ੍ਰਕਾਸ਼ ਹੋਇਆ ਮਹਾਰਾਜ ਜੀ ਦਾ, ਕਹਿੰਦੇ ਉਸ ਵਕਤ ਤੋਂ ਬਾਅਦ ਜੋ ਉੱਥੇ ਲਿਖਿਆ ਕਿ ਗੁਰੂ ਅਰਜਨ ਦੇਵ ਦਾ ਬਚਨ ਆਇਆ ਸੀ, ਕਿਸੋਂ ਜਾਚੀ ਕਿਸ ਆਰਾਧੀ ਜਾਂ ਸਭ ਕੋ ਕੀਤਾ ਹੋ ਸੀ, ਜੋ ਜੋ ਦਿਸੈ ਵੱਡਾ ਵਡੇਰਾ ਸੋ ਸੋ ਖਾਕੂ ਰਲ ਸੀ, ਉਦੋਂ ਆਇਆ। ਜੋ ਇਹਨਾਂ ਦੀ ਲਿਖਤ ਮੁਤਾਬਕ 31 ਅਕਤੂਬਰ ਨੂੰ, ਮੈਂ ਬੇਨਤੀ ਕੀਤੀ ਕਈਆਂ ਨੂੰ, ਹੋ ਸਕਦਾ ਗੱਲ ਭਾਏ ਨਾ, ਪਰ ਅਸੀਂ ਇਸ ਸੰਗਤ ਦਾ ਇਸ ਘਰ ਦਾ ਲੂਣ ਖਾਂਦੇ ਹਾਂ, ਨਾ ਬੋਲੋਗੇ ਅੱਜ 100 ਸਾਲ ਬਾਅਦ ਫਿਰ ਬੋਲੀ ਗਈ ਚੀਜ਼, ਹਿਸਟਰੀ ਨੂੰ ਕੋਈ ਨਹੀਂ ਲੁਕਾ ਸਕਦਾ। 31 ਅਕਤੂਬਰ ਨੂੰ ਸਵੇਰੇ ਇਸ ਹੁਕਮ ਨਾ ਆਇਆ ਸੀ, ਉਦੋਂ ਭਗਤਾਂ ਦੀ ਸਦਾ ਤੂੰ ਰੱਖਦਾ ਹਰ ਜੀਉ, ਧੁਰ ਤੂੰ ਰੱਖਦਾ ਆਇਆ, ਪ੍ਰਹਿਲਾਦ ਜਨ ਤੁਧ ਰਾਖ ਲਿਆ ਹਰ ਜੀਉ, ਹਰ ਨਾਕਸ਼ ਮਾਰ ਪਚਾਇਆ, ਗੁਰਮੁਖਾਂ ਨੂੰ ਪ੍ਰਤੀਤ ਹੈ ਹਰ ਜੀਉ, ਮਨਮੁਖ ਭਰਮ ਭੁਲਾਇਆ। ਉਹਨੇ ਆ ਕੇ ਦੇਖਿਆ, ਖੂਨ ਦੇ ਅੱਥਰੂ ਰੋਇਆ, ਉਸਦਾ ਤੁਰ ਅੰਦਰ ਜਾਗਿਆ। ਤੇ ਸਿੱਖਾਂ ਵਿੱਚ ਇਹ ਜੋੜੀਆਂ ਜੋੜੀਆਂ, ਮੈਂ ਕਈ ਵਾਰੀ ਸੋਚਣਾ ਸਾਹਿਬਜ਼ਾਦਿਆਂ ਤੋਂ ਜਿਵੇਂ ਸ਼ੁਰੂ ਕਰਨੇ ਆ, ਦੋ ਜੋੜੀਆਂ ਚਮਕੌਰ ਨੇ, ਦੋ ਸਰਹੰਦ ਨੇ, ਇੱਧਰ ਤੁਸੀਂ ਦੇਖੋ ਸੁੱਖਾ ਸਿੰਘ, ਮਹਿਤਾਬ ਸਿੰਘ ਨੇ, ਬੇਅੰਤ ਸਿੰਘ, ਸਤਵੰਤ ਸਿੰਘ ਨੇ, ਸੁਖਦੇਵ ਸਿੰਘ, ਸਿੱਖਾ ਰਜਿੰਦਰ ਸਿੰਘ ਜਿੰਦਾ, ਪਤਾ ਨਹੀਂ ਸਤਿਗੁਰੂ, ਇਹ ਜੋੜੀਆਂ ਜੋੜੀਆਂ 'ਚ ਤੂੰ ਕਿਰਪਾ ਕੀ ਵਰਤਾਨਾ ਹੈ। ਅੱਜ ਦਾ ਉਹਨਾਂ ਦਾ ਦਿਨ ਸ਼ਹਾਦਤ ਵਾਲਾ ਹੈ, ਅਤੇ ਅਸੀਂ ਉਹਨਾਂ ਨੂੰ ਯਾਦ ਕਰ ਰਹੇ ਹਾਂ, ਉਹਨਾਂ ਦੀ ਸ਼ਹਾਦਤ ਨੂੰ ਹਰ ਸਿੱਖ ਦਾ ਬੱਚਾ ਉਹਨਾਂ ਨੂੰ ਯਾਦ ਕਰੇਗਾ। ਅਤੇ ਜੋ ਕੁਝ ਵਾਪਰਿਆ ਫਿਰ, ਘਟਨਾ ਤਾਂ ਦਿੱਲੀ ਵਾਪਰੀ, ਕਾਨਪੁਰ ਕੀ ਹੋਇਆ, ਬੋਕਾਰੋ ਕੀ ਹੋਇਆ, ਪਿਆਰਿਓ ਜਿਨ੍ਹਾਂ ਨੂੰ ਦੰਗੇ ਕਹਿੰਦੇ ਆ, ਨੰਗਾ ਨਾਚ ਹੋਇਆ ਇਸ ਧਰਤੀ ਤੇ, ਇਸ ਮੁਲਕ ਵਿੱਚ। ਤੇ ਪਹਿਲੀ ਵਾਰ ਸੀ ਇਸ ਮੁਲਕ 'ਚ ਜਦੋਂ ਆਪਣੇ ਮੁਲਕ ਦੇ ਵਿਛੰਦਿਆਂ ਨੂੰ ਮਾਰਨ ਵਾਸਤੇ 84 ਵਿੱਚ ਫੌਜ ਚੜ੍ਹ ਕੇ ਆਈ ਸੀ। ਫੌਜ ਤਾਂ ਸਰਹੱਦਾਂ 'ਤੇ ਲੜਦੀ ਹੁੰਦੀ ਹੈ, ਪਰ ਇਹ ਸਤਿਗੁਰੂ ਦਾ ਸਾਜਿਆ ਹੋਇਆ ਪੰਥ ਹੈ। ਮੈਂ ਫਿਰ ਬੇਨਤੀ ਕਰਾਂਗਾ, ਅੱਜ ਕੱਲ੍ਹ ਵੀ ਠਰਾਮੇ ਨਾਲ, ਦ੍ਰਿੜਤਾ ਨਾਲ ਅਤੇ ਸੁਹਿਰਦਤਾ ਨਾਲ, ਦੇ ਲੰਮੀ ਨਦਰ ਨਿਹਾਲੀਏ ਨਾਲ ਕਦਮ ਪੁੱਟਣ ਦੀ ਲੋੜ ਹੈ। ਆਪ ਸੰਗਤ ਦਾ ਬਹੁਤ ਬਹੁਤ ਧੰਨਵਾਦ। ਮੇਰੇ ਤੋਂ ਮੈਂ ਇਹ ਸ਼ਬਦ ਕਹਿਣੇ ਸਨ ਜ਼ਰੂਰ, ਅਤੇ ਪ੍ਰਬੰਧ ਵੱਲੋਂ ਵੀ ਸੀ ਜੀ ਵੀ ਅੱਜ ਇਹ ਦਿਨ ਹੈ। ਅਸੀਂ ਭਾਈ ਸਾਹਿਬ ਭਾਈ ਬੇਅੰਤ ਸਿੰਘ ਜੀ, ਬੇਅੰਤ ਨੇ ਬੇਅੰਤ ਨੂੰ ਪ੍ਰੇਰਿਆ, ਬੇਅੰਤ ਪਰਮਾਤਮਾ ਨੇ ਬੇਅੰਤ ਸਿੰਘ ਨੂੰ ਪ੍ਰੇਰਿਆ। ਉਹਨਾਂ ਜਿਹੜਾ ਕਹਿੰਦਾ ਸੀ ਮੇਰਾ ਕਦੀ ਅੰਤ ਨਹੀਂ, ਬੇਅੰਤ ਨੇ ਉਹਦਾ ਅੰਤ ਕਰ ਦਿੱਤਾ। ਅੱਜ ਉਹਨਾਂ ਗੁਰਸਿੱਖਾਂ ਨੂੰ ਭਾਈ ਬੇਅੰਤ ਸਿੰਘ, ਭਾਈ ਸਤਵੰਤ ਸਿੰਘ, ਭਾਈ ਕੇਰ ਸਿੰਘ ਜੀ, ਚਲੋ ਭਾਵੇਂ ਬਾਅਦ 'ਚ ਉਹਨਾਂ ਨੂੰ ਆਪਾਂ ਸਮੂਹ ਸੰਗਤ ਵੱਲੋਂ ਸ਼ਰਧਾ ਦੇ ਫੁੱਲ ਭੇਟ ਕਰਨੇ ਆ। ਇਸ ਕੌਮ ਨੂੰ ਦਾਤਾ ਚੜ੍ਹਦੀ ਕਲਾ ਬਖਸ਼ੇ, ਇਹ ਸਰਬੱਤ ਦਾ ਭਲਾ ਮੰਗਦੀ ਹੋਈ ਅੱਗੇ ਵੱਧਦੀ ਜਾਏ। ਇਸ ਅੰਮ੍ਰਿਤ ਬਚਨ ਦੇ ਅਖੀਰਲੀਆਂ ਤੁਕਾਂ ਸਰਵਣ ਕਰੋ ਜੀ।
ਸੰਤ ਜਨਾ ਸਿਉ ਸੰਗ ਪਾਈਆ ਵੱਡਾ ਪੋਨਾ, ਆਠ ਪਹਿਰ ਹਰ ਧਿਆਏ ਹਰ ਜਸ ਨਿਤ ਸੋਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।